दंडौत बंदन अनकबार सर्वकला समरथ दोलन ते रखो प्रभु नानक दे कर हथ। हे प्राणनाथ गोविंद कृपा निधान जगत गुरु, हे संसार ताप हरण करुणा मैं सब दुख हरो, हे शरण जोग दयाल दीनानाथ मया करो। शरीर स्वास्थ्य खीण समय सिमरंत नानक राम दमोदर माधव। सतनाम श्री वाहे गुरु साहिब जी। राग आसा महला पहला शंत कर दूजा, एक ओंकार सतगुर प्रसाद। तू सबनी थाई जिथै हों जाई, साचा सिरजन हार जियो। सबना का दाता कर्म विधाता, दुख विसारण हार जियो। तू सबनी थाई जिथै हों जाई, साचा सिरजन हार जियो। सबना का दाता कर्म विधाता, दुख विसारण हार जियो। दुख विसारण हार स्वामी, कीता जा का होवे। कोट कोट अंतर पापा केरे, एक घड़ी मह खोवे। हंस से हंसा बग से बग्गा, काट काट करे विचार जियो। तू सबनी थाई जिथे हों जाई, साचा सिरजन हार जियो। जिन एक मन ध्याया तिन सुख पाया, ते विरले संसार जियो। तिन जम नेड़ न आवै गुर शब्द कमावै, कबहु न आवै हार जियो। ते कबहु न हार है हर हर गुण सार है, तिन जम नेड़ न आवै। जमण मरण तिना का चूका, जो हर लागे पावै। गुरमत हर रस हर फल पाया, हर हर नाम उरतार जियो। जिन एक मन त्याया तिन सुख पाया, ते विरले संसार जियो। जिन जगत उपाया तंदै लाया, तिसै विटहों कुर्बान जियो। ताकि सेव करीजै लाहा लीजै, हर दरगह पाइयै मान जियो। हर दरगह मान सोई जन पावै, जो नर एक पछाण। ओह नवनिद पावै गुरमत हर ध्यावै, नित हर गुण आख बखाण। अहनिस नाम तिसै काली जै, हर उत्तम पुरख प्रदान जियो। जिन जगत उपाया तंदै लाया, हों तिसै विटहों कुर्बान जियो। नाम लैन से सोह है तिन सुख फल होवह, मन है से जिन जाहे जियो। तिन फल तोट न आवै जां तिस भावै, जे जुग के ते जाहे जियो। जे जुग के ते जाहे स्वामी, तिन फल तोट न आवै। तिन जरा न मरना नरक न परना, ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੁਕਹਿ ਨਾਹੀ ਨਾਨਕ ਪੀੜ ਨਾ ਖਾਹੇ ਜੀਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਨ ਹੈ ਸੇ ਜਿਣ ਜਾਹੇ ਜੀਓ ਹਰ ਹਰ ਕਰਹਿ ਸੇ ਸੁਕਹਿ ਨਾਹੀ ਨਾਨਕ ਪੀੜ ਨਾ ਖਾਹੇ ਜੀਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹਿ ਮਨ ਹੈ ਸੇ ਜਿਣ ਜਾਹੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਤੁਰਕੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਅੰਦਰ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰੂ ਜੀ ਦੀ ਪਰਮ ਕਿਰਪਾਲਤਾ ਦਿਆਲਤਾ ਹੋਈ ਹੈ। ਸ਼ਾਮ ਦੇ ਵਕਤ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਰਾਗੀ ਜਥਿਆਂ ਪਾਸੋਂ ਕੀਰਤਨ ਅਤੇ ਕਵੀਸ਼ਰ ਜਨਾਂ ਦੇ ਪਾਸੋਂ ਸਿੱਖ ਇਤਿਹਾਸ ਦਾ ਇੱਕ ਪੰਨਾ ਜਿਸ ਤਰ੍ਹਾਂ ਚੌਧਰੀ ਨੱਥੇ ਨੇ ਭਾਈ ਮਹਿਤਾਬ ਸਿੰਘ ਦੇ ਪੁੱਤਰ ਦੀ ਖਾਤਰ ਕੁਰਬਾਨੀ ਕੀਤੀ ਉਹ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਅੰਦਰ ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਪਾਠ ਕੀਰਤਨ ਕਥਾ ਅਤੇ ਇਤਿਹਾਸ ਦੀ ਵਿਚਾਰ ਇਹ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਲਯੁਗ ਦੇ ਸਮੇਂ ਅੰਦਰ ਪਰਮਾਰਥ ਦੀ ਸਿੱਧੀ ਵਾਸਤੇ ਆਪਣੀ ਆਤਮਿਕ ਕਲਿਆਣ ਵਾਸਤੇ ਪਰਮ ਆਨੰਦ ਦੀ ਪ੍ਰਾਪਤੀ ਵਾਸਤੇ ਜੇ ਕੋਈ ਸੁਖੈਨ ਅਤੇ ਬਹੁ ਫਲਦਾਇਕ ਸਾਧਨ ਹੈ ਤਾਂ ਇਹੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਔਰ ਕਥਾ ਦੇ ਬਾਰੇ ਵੀ ਹਜ਼ੂਰ ਨੇ ਬਚਨ ਕੀਤਾ ਹੈ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕਹਿ ਹਉ ਕੁਰਬਾਨ ਅੰਤੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੂੰ ਸੁਣ ਕੇ ਮੰਨ ਕੇ ਅੰਦਰ ਵਸਾ ਕੇ ਜੇ ਹਜ਼ੂਰ ਦੇ ਬਚਨ ਦੀ ਕਮਾਈ ਕੀਤੀ ਜਾਏ ਤਾਂ ਬੇਅੰਤ ਬੇਅੰਤ ਲਾਭ ਹੋਵੇਗਾ ਪਰ ਮੁੱਢ ਸੁਣਨ ਤੋਂ ਹੀ ਆਰੰਭ ਹੁੰਦਾ ਹੈ। ਜੇ ਸੁਣੀਏ ਹੀ ਨਾ ਵਿਚਾਰੀਏ ਹੀ ਨਾ ਤਾਂ ਅਸਰ ਮਨ ਤੇ ਨਹੀਂ ਪੈ ਸਕਦਾ। ਨੇਤਰਾਂ ਨਾਲ ਅਸੀਂ ਜੋ ਕੁਝ ਤੱਕਦੇ ਹਾਂ ਕੰਨਾਂ ਦੁਆਰਾ ਜੋ ਕੁਝ ਸੁਣਦੇ ਹਾਂ ਰਸਨਾ ਨਾਲ ਜੋ ਬੋਲਦੇ ਹਾਂ ਜਿਸ ਜਿਸ ਥਾਂ ਤੇ ਸਾਡੇ ਪੈਰ ਤੁਰ ਕੇ ਜਾਂਦੇ ਨੇ ਜੋ ਹੱਥਾਂ ਨਾਲ ਕਰਦੇ ਹਾਂ ਇਹਨਾਂ ਸਾਰੇ ਕਰਮਾਂ ਦਾ ਪ੍ਰਭਾਵ ਸਾਡਾ ਮਨ ਗ੍ਰਹਿਣ ਕਰਦਾ ਹੈ। ਇਹ ਕਰਮ ਸੰਸਕਾਰ ਬਣ ਕੇ ਸਾਡੇ ਮਨ ਨੂੰ ਚੰਬੜ ਜਾਂਦੇ ਨੇ। ਚੰਗੇ ਕਰਾਂਗੇ ਤਾਂ ਚੰਗੇ ਸੰਸਕਾਰ ਅੰਦਰ ਪੈਣਗੇ, ਬੁਰੀ ਸੰਗਤ ਕਰਾਂਗੇ ਤਾਂ ਬੁਰੇ ਪ੍ਰਭਾਵ ਬੁਰੇ ਸੰਸਕਾਰ ਸਾਡਾ ਮਨ ਗ੍ਰਹਿਣ ਕਰੇਗਾ ਔਰ ਮਨ ਜਿਹੜਾ ਇਹ ਬਣਿਆ ਹੀ ਇਹਨਾਂ ਚੀਜ਼ਾਂ ਦਾ। ਵਿਦਵਾਨਾਂ ਦਾ ਕਥਨ ਹੈ ਸੰਕਲਪੋ ਵਿਕਲਪੋ ਹੀ ਮਨ, ਚੰਗੇ ਫੁਰਨੇ ਹਨ ਤਾਂ ਚੰਗਾ ਮਨ, ਬੁਰੇ ਫੁਰਨੇ ਵਿਕਲਪ ਹਨ ਤਾਂ ਮਨ ਬੁਰਾ। ਔਰ ਜਦੋਂ ਤੱਕ ਗੁਰੂ ਕੇ ਪਿਆਰੇ ਉਹ ਮਨ ਸਾਫ ਨਹੀਂ ਹੁੰਦਾ ਉਦੋਂ ਤੱਕ ਸਭ ਕੁਝ ਮੈਲਾ। ਹਜ਼ੂਰ ਦਾ ਬਚਨ ਹੈ ਮਨ ਮੈਲਾ ਸਭ ਕੁਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ। ਅਗਰ ਮਨ ਮੈਲਾ ਹੈ ਤਾਂ ਨੇਤਰਾਂ ਵਿੱਚ ਦੀ ਜੋ ਵੇਖਣਾ ਹੈ ਉਹਦੇ ਵਿੱਚ ਵੀ ਮੈਲ ਹੋਵੇਗੀ, ਕੰਨਾਂ ਨਾਲ ਜੋ ਸੁਣਾਂਗੇ ਉਹਦੇ ਵਿੱਚ ਵੀ ਮੈਲ ਰਲੀ ਹੋਵੇਗੀ। ਨਿੰਦਿਆ ਚੁਗਲੀ ਵਾਲੇ ਬੋਲ ਸੁਣ ਕੇ ਮਨ ਬੜਾ ਪ੍ਰਸੰਨ ਹੁੰਦਾ, ਨੇਤਰਾਂ ਵਿੱਚ ਦੀ ਵੇਖਦਾ ਵੀ ਮਨ ਹੀ ਹੈ, ਕੰਨਾਂ ਦੁਆਰਾ ਸੁਣਦਾ ਵੀ ਮਨ ਹੀ ਹੈ, ਰਸਨਾ ਨੂੰ ਪ੍ਰੇਰਨਾ ਦਿੰਦਾ ਬੋਲਣ ਲਈ ਇਹ ਵੀ ਮਨ ਹੈ, ਰਸਾਂ ਨਾਲ ਖਾਧੇ ਪਦਾਰਥਾਂ ਦੇ ਰਸਾਂ ਦਾ ਗਿਆਨ ਮਨ ਨੂੰ ਜਿਹੜਾ ਪ੍ਰਾਪਤ ਹੁੰਦਾ, ਇਹ ਮਨ ਇਸ ਕਰਕੇ ਹੀ ਰਸਨਾਂ ਨੂੰ ਲਾਈ ਫਿਰਦਾ ਇਹਨਾਂ ਭੋਗਾਂ ਚ। ਪ੍ਰਭੂ ਵਿਚਾਰ, ਮਨ ਬੜਾ ਸੂਖਸ਼ਮ ਹੈ, ਬਰੀਕ ਚੀਜ਼ ਹੈ, ਤੇ ਇਸ ਮਨ ਨੂੰ ਟਿਕਾਉਣ ਵਾਸਤੇ ਵੀ ਗੁਰੂ ਦਾ ਸ਼ਬਦ ਜੋ ਹੈ ਇਸ ਮਨ ਦੇ ਵਾਸਤੇ ਉਤਕ੍ਰਿਸ਼ਟ ਸਾਧਨ ਹੈ। ਸੋ ਇਸ ਵਾਸਤੇ ਹੋਰ ਯੋਗਾ ਅਭਿਆਸ, ਤਪੱਸਿਆ, ਦਾਨ ਪੁੰਨ ਆਦਿਕ ਜਿੰਨੇ ਕਰਮ ਸਨ, ਉਹਨਾਂ ਸਾਰਿਆਂ ਕਰਮਾਂ ਤੋਂ ਸ਼੍ਰੋਮਣੀ ਕਰਮ ਬਹੁਤਾ ਫਲ ਦੇਣ ਵਾਲਾ, ਛੇਤੀ ਫਲ ਦੇਣ ਵਾਲਾ, ਮਨ ਤੇ ਛੇਤੀ ਪ੍ਰਭਾਵ ਪਾਉਣ ਵਾਲਾ ਗੁਰੂ ਕਾ ਸ਼ਬਦ ਹੀ ਹੈ, ਗੁਰੂ ਕਾ ਬਚਨ ਹੀ ਹੈ। ਸੋ ਜਿਸ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਆਸਾ ਰਾਗ ਦੇ ਅੰਦਰ ਇੱਥੇ ਸ਼ੰਤ ਆਰੰਭ ਹੋ ਰਹੇ ਨੇ। ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਆਦਿ ਸਤਿਗੁਰੂ, ਪ੍ਰਥਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਇਹ ਪਹਿਲਾ ਛੰਤ ਹੈ। ਛੰਤ ਨਾਮ ਛੰਦ ਦਾ ਵੀ ਹੈ, ਤੇ ਛੰਤ ਦੇ ਜਿਹੜੇ ਅਧਿਆਤਮਕ ਅਰਥ ਵਿਦਵਾਨਾਂ ਨੇ ਕੀਤੇ ਹਨ ਉਹ ਹੈ ਜਸ। ਜਿਨ੍ਹਾਂ ਬਚਨਾਂ ਵਿੱਚ ਪਰਮੇਸ਼ਰ ਦਾ ਜਸ ਹੋਵੇ ਉਹਨਾਂ ਦਾ ਨਾਮ ਹੈ ਛੰਦ। ਜਿਵੇਂ ਛੰਦ ਹੈ, ਦੋਹਰਾ ਹੈ, ਸੋਰਠਾ, ਕਵਿਤ ਹੈ, ਸਲੋਕ ਹੈ, ਇਸੇ ਤਰ੍ਹਾਂ ਛੰਤ ਵੀ ਇੱਕ ਛੰਦ ਦਾ ਹੀ ਨਾਮ ਹੈ, ਪਰ ਜਿਨ੍ਹਾਂ ਬੋਲਾਂ ਚ ਜਸ ਹੋਵੇ ਪਰਮੇਸ਼ਰ ਦਾ। ਸੋ ਇਸ ਪ੍ਰਕਾਰ ਇਸ ਰਾਗ ਆਸਾ ਦੇ ਦੂਜੇ ਘਰ ਸੁਰ ਤਾਰ ਅੰਦਰ ਸਤਿਗੁਰੂ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਰਾਗਾਂ ਦੇ 64 ਘਰ ਵਿਦਵਾਨਾਂ ਨੇ ਮੰਨੇ ਨੇ 64, ਪਰ 17 ਘਰ ਸ਼ੁੱਧ ਜਾਣ ਕੇ ਬਾਣੀ ਵਿੱਚ ਸਨਮਾਨ ਦਿੱਤਾ ਹੈ। ਆਸਾਵਰੀ ਰਾਗ 17ਵੇਂ ਘਰ ਵਿੱਚ ਉਚਾਰਿਆ ਹੈ। ਸੋ ਇਸ ਪ੍ਰਕਾਰ ਇਹ ਰਾਗੀਆਂ ਵਾਸਤੇ, ਕੀਰਤਨ ਗਾਇਨ ਕਰਨ ਵਾਸਤੇ ਵਾਲਿਆਂ ਵਾਸਤੇ ਹਦਾਇਤ ਕਰ ਰਹੇ ਨੇ, ਤੇ ਇਸ ਸ਼ਬਦ ਨੂੰ ਆਸਾ ਰਾਗ ਦੇ ਦੂਜੇ ਘਰ ਸੁਰ ਤਾਲ ਅੰਦਰ ਗਾਇਨ ਕਰਨਾ ਹੈ। ਅੱਗੇ ਹਜ਼ੂਰ ਬੀਜ ਰੂਪ ਮੰਗਲ ਉਚਾਰਨ ਕਰ ਰਹੇ ਨੇ। ਇਹ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 523 ਵਾਰ ਆਇਆ ਹੈ। ਆਮ ਤੌਰ ਤੇ ਵਿਦਵਾਨਾਂ ਨੇ 3 ਪ੍ਰਕਾਰ ਦੇ ਮੰਗਲ ਲਿਖੇ ਨੇ। ਇੱਕ ਤਾਂ ਨਮਸਕਾਰਕ ਮੰਗਲ ਹੈ, ਇੱਕ ਆਸ਼ੀਰਵਾਦਕ ਮੰਗਲ ਹੈ, ਇੱਕ ਵਸਤੂ ਨਿਰਦੇਸ਼ ਮੰਗਲ ਹੈ, ਤੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਇੱਕ ਚੌਥਾ ਮੰਗਲ ਦਾ ਨਾਮ ਪ੍ਰਗਟ ਕੀਤਾ। ਉਹ ਕਹਿੰਦੇ ਨੇ 4 ਮੰਗਲ ਨੇ, ਚੌਥਾ ਆਤਮ ਚਿੰਤਨ ਮੰਗਲ ਹੈ। ਜਿਹੜਾ ਬਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚ, ਭਾਈ ਡੰਡੋਤ ਬੰਧਨ ਅਨਕ ਬਾਰ ਸਰਵ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਨਾਂ 2 ਪੰਕਤੀਆਂ ਚ 4 ਪ੍ਰਕਾਰ ਦਾ ਮੰਗਲ ਆ ਗਿਆ। ਡੰਡੋਤ ਬੰਧਨ ਅਨਕ ਬਾਰ, ਆਪਣੇ ਇਸ਼ਟ ਦੇ ਅੱਗੇ, ਆਪਣੇ ਗੁਰੂ ਪਰਮੇਸ਼ਵਰ ਦੇ ਅੱਗੇ ਜਿਸ ਨੂੰ ਅਸੀਂ ਆਰਾਧਦੇ ਹਾਂ, ਜਿਸ ਦੇ ਉਪਾਸਕ ਹਾਂ, ਉਸ ਦੇ ਅੱਗੇ ਨਮਸਕਾਰ ਕਰਨੀ, ਇੱਕ ਮੰਗਲ ਹੈ, ਨਮਸਕਾਰਕ ਮੰਗਲ ਹੈ। ਸੀਸ ਨਿਵਾਇਆ ਢਹਿ ਪਵੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈ ਹੈ ਲੱਗਿਆ ਨਾ ਜੰਮ ਕੀ ਚੋਟ। ਸਿਰ ਨਵਾਉਣ ਦੇ ਨਾਲ ਪਾਪਾਂ ਦੀ ਪੰਡ ਸਿਰ ਤੋਂ ਉਤਰਦੀ ਆ, ਇਸ ਕਰਕੇ ਆਪਣੇ ਇਸ਼ਟ ਦੇ ਅੱਗੇ ਸਿਰ ਨਵਾਉਣਾ ਇੱਕ ਭਗਤੀ ਹੈ। ਇਹ ਮੰਗਲ ਹੈ ਵਿਦਵਾਨਾਂ ਵਾਸਤੇ ਲਿਖਣ ਲਈ, ਤੇ ਸਰੀਰਕ ਤੌਰ ਤੇ ਮੱਥਾ ਟੇਕਣਾ ਇੱਕ ਬੰਧਨ ਹੈ, ਇੱਕ ਅੰਜਲੀ ਹੈ, ਇੱਕ ਡੰਡੌਤ ਹੁੰਦੀ ਹੈ, ਡੰਡੇਵਤ ਲੰਮੇ ਪੈ ਕੇ ਨਮਸਕਾਰ ਕਰਨੀ, ਪਰ ਮਨੋ ਹੋ ਕੇ ਕਰਨੀ। ਹਿਰਨ ਸ਼ਿਕਾਰੀ ਜਿਸ ਵੇਲੇ ਹਿਰਨ ਨੂੰ ਮਾਰਦਾ ਉਹ ਵੀ ਬੜਾ ਦੂਰਾ ਹੁੰਦਾ। ਸਤਿਗੁਰਾਂ ਨੇ ਬਾਣੀ ਚ ਇਸ ਗੱਲ ਦਾ ਖੰਡਨ ਕੀਤਾ ਵੀ ਕੇਵਲ ਸਿਰ ਝੁਕਾਈ ਜਾਂਦਾ ਪਰ ਦਿਲੋਂ ਨਹੀਂ ਝੁਕਦਾ ਆਪਣੇ ਇਸ਼ਟ ਦੇ ਅੱਗੇ। ਗੁਰੂ ਦੇ ਬਚਨਾਂ ਤੇ ਤਰਕਾਂ ਵੀ ਕਰਦਾ, ਮੱਥਾ ਵੀ ਟੇਕਦਾ। ਔਰ ਇਸ ਪ੍ਰਕਾਰ ਸਲਾਮ ਜਵਾਬ ਦੋਨੋਂ ਕਰੇ ਮੁੰਡਾ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਸਲਾਮ ਨਮਸਕਾਰ ਵੀ ਕਰੇ ਤੇ ਜਵਾਬ ਵੀ ਦੇ ਗੁਰੂ ਦੇ ਬਚਨਾਂ ਦੇ ਵੀ ਤੇਰੇ ਬਚਨ ਮੈਂ ਨਹੀਂ ਮੰਨਣੇ, ਤੇਰੇ ਬਚਨ ਮੈਨੂੰ ਪਸੰਦ ਨਹੀਂ, ਫਿਰ ਉਹ ਮੱਥਾ ਟੇਕਣਾ ਕਿਸ ਅਰਥ ਹੋਇਆ। ਇਸ ਵਾਸਤੇ ਤੇ ਦੂਜਾ ਬਚਨ ਇਹ ਵੀ ਨੋਟ ਕਰਨਾ ਚਾਹੀਦਾ ਸਾਨੂੰ, ਸਿਰ ਝੁਕਾਉਣ ਦਾ ਮੱਥਾ ਟੇਕਣ ਦਾ ਪ੍ਰਯੋਜਨ ਹੈ ਭਈ ਆਪਣਾ ਤਨ ਮਨ ਧਨ ਗੁਰੂ ਮਹਾਰਾਜ ਨੂੰ ਅਰਪਣ ਕਰਨਾ। ਅਸੀਂ ਸਿਰ ਤਾਂ ਝੁਕਾਉਂਦੇ ਹਾਂ ਪਰ ਮੱਥਾ ਟੇਕਣ ਤੋਂ ਬਾਅਦ ਸਿਰ ਨਾਲ ਹੀ ਚੁੱਕ ਲੈਂਦੇ ਹਾਂ, ਸਿਰ ਗੁਰੂ ਅਰਪਣ ਨਹੀਂ ਕਰਦੇ ਮਨੋ ਹੋ ਕੇ। ਜਿਸ ਨੂੰ ਸਿਰ ਝੁਕਾ ਦਿੱਤਾ ਜਾਏ ਫਿਰ ਹੋਰ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਹੋਰ ਕਿਸੇ ਅੱਗੇ ਸਿਰ ਝੁਕਣਾ ਨਹੀਂ ਚਾਹੀਦਾ। ਆਪਣੇ ਬਜ਼ੁਰਗਾਂ ਦਾ, ਬਜ਼ੁਰਗ ਵਿਦਵਾਨਾਂ ਦਾ, ਰਾਗੀ ਕੀਰਤਨ ਸੁਣਾਉਣ ਵਾਲਿਆਂ ਦਾ, ਮਾਤਾ ਪਿਤਾ ਦਾ, ਸਾਧੂ ਸੰਤ ਦਾ ਸਨਮਾਨ ਕਰਨ ਤੋਂ ਸਤਿਗੁਰਾਂ ਨੇ ਵਰਜਿਆ ਨਹੀਂ, ਪਰ ਜਿਵੇਂ ਮੱਠਾ ਆਪਣੇ ਇਸ਼ਟ ਨੂੰ ਟੇਕਣਾ ਨਾ, ਜਿਹੜੀ ਸ਼ਰਧਾ ਆਪਣੇ ਗੁਰੂ ਤੇ ਰੱਖਣੀ ਉਹ ਹੋਰ ਨਹੀਂ ਕਿਸੇ ਦੇ ਰੱਖਣੀ। ਜਿਹੋ ਜਿਹੀ ਭਾਵਨਾ ਆਪਣੇ ਗੁਰੂ ਤੇ ਰੱਖਣੀ ਆ ਉਹ ਹੋਰ ਨਹੀਂ ਕਿਸੇ ਦੇ ਰੱਖਣੀ। ਮੱਥਾ ਟੇਕਣ ਤੋਂ ਜਿਹੜਾ ਰੋਕਿਆ ਸਾਨੂੰ ਹੋਰ ਨਾ ਅੱਗੇ, ਉਹਦਾ ਮਤਲਬ ਇਹ ਨਹੀਂ ਵੀ ਬਜ਼ੁਰਗਾਂ ਦਾ ਸਨਮਾਨ ਹੀ ਨਾ ਕਰੋ। ਸਵੇਰੇ ਉੱਠ ਕੇ ਫਤਿਹ ਗਜਾਓ, ਉਹਨਾਂ ਦੀ ਗੋਡੀਆਂ ਹੱਥ ਵੀ ਲਾਓ, ਪੈਰੀਂ ਹੱਥ ਵੀ ਲਾ ਸਕਦੇ, ਸੇਵਾ ਵੀ ਕਰੋ, ਔਰ ਘਰ 'ਚ ਆਏ ਗਏ ਮਹਿਮਾਨ ਦਾ ਸਨਮਾਨ ਕਰੋ, ਕੋਲ ਮਿਲਣ ਵਾਲੇ ਆਏ ਹੋਏ ਦਾ ਸਨਮਾਨ ਕਰੋ, ਅੱਗੋਂ ਉੱਠ ਕੇ ਸਤਿਕਾਰ ਕਰੋ। ਇਹਦੇ ਨਾਲ ਕੁਝ ਲੈ ਨਹੀਂ ਜਾਂਦਾ, ਫਲ ਚੰਗਾ ਮਿਲਦਾ। ਨਿਮਰਤਾ ਵਿੱਚ ਰਹਿਣਾ ਚਾਹੀਦਾ, ਪਰ ਜਿਹੜੀ ਸ਼ਰਧਾ ਆਪਣੇ ਇਸ਼ਟ ਤੇ ਰੱਖਣੀ ਉਹ ਹੋਰ ਨਾ ਕਿਸੇ ਦੇ ਰੱਖਣੀ। ਰਹੋ ਵਿਚਾਰ, ਇਹ ਤਾਂ ਵਿਆਖਿਆ ਹੈ ਲੰਬੀ ਚੌੜੀ, ਪਰ ਮੈਂ ਅਰਜ਼ ਕਰ ਰਿਹਾ, ਨਮਸਕਾਰਕ ਮੰਗਲ ਹੈ, ਡੰਡੋਤ ਬੰਦਨ ਅਨਕ ਬਾਰ। ਸਾਰੇ ਵਿਦਵਾਨ ਆਪੋ ਆਪਣੇ ਢੰਗ ਨਾਲ ਜਦੋਂ ਕੋਈ ਕਵਿਤਾ ਕੋਈ ਚੀਜ਼ ਲਿਖਦੇ ਨੇ ਵਾਰਤਕ ਵਿੱਚ ਜਾਂ ਕੋਈ ਨਾਵਲ ਨਾਟਕ ਕੁਛ ਵੀ, ਤਾਂ ਉਹ ਆਪਣੇ ਇਸ਼ਟ ਨੂੰ ਅਰਾਧਦੇ ਨੇ। ਸਾਡੇ ਸਤਿਗੁਰਾਂ ਦਾ ਇਸ਼ਟ ਹੈ ਅਕਾਲ ਪੁਰਖ, ਔਰ ਉਸੇ ਅਕਾਲ ਪੁਰਖ ਦੇ ਲੜ ਵੀ ਸਾਨੂੰ ਲਾਇਆ ਸਾਰਿਆਂ ਨੂੰ, ਉਸੇ ਦੇ ਅੱਗੇ ਉਹਦੇ ਹੀ ਨਾਂ ਦਾ ਮੰਗਲ ਉਚਾਰਦੇ ਨੇ। ਔਰ ਇਸ ਪ੍ਰਕਾਰ ਨਮਸਕਾਰਕ ਮੰਗਲ ਹੈ, ਡੰਡੋਤ ਬੰਦਨ ਅਨਕ ਬਾਰ। ਅੱਗੇ ਹੈ ਸਰਬ ਕਲਾ ਸਮਰੱਥ, ਇਹ ਵਸਤੂ ਨਿਰਦੇਸ਼ ਮੰਗਲ ਆ ਵੀ ਜਿਸ ਦੇ ਅੱਗੇ ਉਪਮਾ ਕਰ ਰਹੇ, ਵਡਿਆਈ ਕਰ ਰਹੇ ਹੋ, ਮੱਥਾ ਟੇਕ ਰਹੇ ਹੋ, ਉਹ ਕਿਹੋ ਜਿਹਾ, ਤਾਂ ਉਹਦੇ ਬਾਰੇ ਬਚਨ ਕਰ ਰਹੇ ਨੇ। ਸਰਬ ਕਲਾ ਸਮਰੱਥ, ਉਹ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਹੈ ਜਿਹਨੂੰ ਮੈਂ ਮੱਥਾ ਟੇਕ ਰਿਹਾ। ਇਹ ਵੀ ਭਾਵਨਾ ਅੰਦਰ ਚਾਹੀਦੀ ਆ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਆਸ਼ੀਰਵਾਦਕ ਮੰਗਲ ਹੈ। ਮਹਾਰਾਜ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਜੁੜਿਆ ਰਹੇ, ਤੁਹਾਡਾ ਜਸ ਲਿਖਣ ਲੱਗਾ, ਬੋਲਣ ਲੱਗਾ, ਉਚਾਰਨ ਲੱਗਾ, ਮੇਰਾ ਮਨ ਇੱਧਰ ਉੱਧਰ ਖਿੰਡੇ ਨਾ, ਤੁਹਾਡੇ ਸਿਮਰਨ ਤੋਂ ਬੇਮੁਖ ਨਾ ਹੋ ਜਾਏ, ਤੁਹਾਡੇ ਤੋਂ ਮੈਂ ਬੇਮੁਖ ਨਾ ਹੋ ਜਾਵਾਂ। ਡੋਲਨ ਤੇ ਰੱਖੋ ਪ੍ਰਭੂ, ਇਹ ਹੈ ਆਸ਼ੀਰਵਾਦਕ ਮੰਗਲ। ਅਗਲਾ ਹੈ ਆਤਮ ਚਿੰਤਨ ਮੰਗਲ, ਨਾਨਕ ਦੇ ਕਰ ਹੱਥ, ਮੇਰੇ ਆਤਮਾ ਵਿੱਚ ਹੀ ਤੁਸੀਂ ਵਸੇ ਹੋਏ ਹੋ। ਆਤਮਾ ਕਰਕੇ ਬੇਨਤੀ ਮਾਨਸਿਕ ਤੌਰ ਤੇ ਕਰਨੀ ਹੈ, ਤੁਸੀਂ ਮੇਰੇ ਕੋਲ ਖਲੋਤੇ ਹੋ, ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਰੱਖਿਆ ਕਰੋ, ਡੋਲਣ ਤੋਂ ਬਚਾਓ। ਇੰਨੀ ਭਾਵਨਾ ਚਾਹੀਦੀ ਹੈ। ਔਰ ਇਸ ਵਾਸਤੇ ਸਤਿਗੁਰਾਂ ਨੇ ਇਸ਼ਟ ਇੱਕ ਅਕਾਲ ਪੁਰਖ ਦਾ ਮੰਗਲ, ਇਹ ਜਿਹੜਾ ਮੰਗਲ ਲਿਖਿਆ 523 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਇਆ। ਇਸ ਮੰਗਲ ਦੇ ਕੁਝ ਹੋਰ ਵੀ ਰੂਪ ਨੇ, ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕੋ ਓੰਕਾਰ ਸਤਨਾਮ ਗੁਰਪ੍ਰਸਾਦ ਵੀ ਆਇਆ, ਇਤਿਆਦਿਕ ਵੱਖਰੇ ਵੱਖਰੇ ਰੂਪਾਂ 'ਚ ਆ, ਪਰ ਇਸ ਰੂਪ ਵਿੱਚ 523 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਮੰਗਲ ਉਚਾਰਿਆ ਹੈ। ਇਸ ਦੇ ਅਰਥ ਵਿਆਖਿਆ ਤਾਂ ਬਹੁਤ ਲੰਬੀ ਹੈ, ਪਰ ਸੰਖੇਪ ਰੂਪ 'ਚ, ਇੱਕ ਕਿਉਂ ਲਾਇਆ ਸਤਿਗੁਰਾਂ ਨੇ, ਓੰਕਾਰ ਜਾਂ ਓ ਨਮੋ ਓ ਨਮ ਇਤਿਆਦਿਕ ਹੋਰ ਵੀ ਲੋਕ ਜਪਦੇ ਸਨ, ਪਰ ਜਿਸ ਵਕਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਨੇ, ਸਨਾਤਨ ਮਤ ਦੇ ਵਿਦਵਾਨਾਂ ਨੇ ਰੱਬ ਦੇ ਸਰੂਪ ਬਾਰੇ, ਪਰਮਾਤਮਾ ਅਕਾਲ ਪੁਰਖ ਦੇ ਸਰੂਪ ਬਾਰੇ 63 ਤਰ੍ਹਾਂ ਦਾ ਫਰਕ ਪਾਇਆ ਹੋਇਆ ਸੀ, 63 ਪ੍ਰਕਾਰ ਦਾ ਮਤ ਭੇਦ ਪ੍ਰਗਟ ਹੋਇਆ ਹੋਇਆ ਸੀ। ਔਰ ਜਿਹੜਾ ਕੋਈ ਨਿਰਗੁਣ ਬ੍ਰਹਮ ਦਾ ਉਪਾਸ਼ਕ ਸੀ, ਉਹ ਸਰਗੁਣ ਦੇ ਉਪਾਸ਼ਕਾਂ ਦਾ ਵਿਰੋਧ ਕਰਦਾ ਸੀ, ਨਿੰਦਿਆ ਕਰਦਾ ਸੀ, ਨਕਾਰਦਾ ਸੀ ਉਹਨਾਂ ਨੂੰ ਵੀ ਤੁਸੀਂ ਗਲਤ ਹੋ। ਜਿਹੜੇ ਸਰਗੁਣ ਰੂਪ ਦੇ ਉਪਾਸ਼ਕ ਸਨ, ਪਰਮਾਤਮਾ ਨੂੰ ਕੋਈ ਸਰੂਪ ਕਲਪਿਤ ਕਰਕੇ ਉਹ ਅਰਾਧਦੇ ਸਨ, ਉਹ ਜਿਹੜੇ ਨਿਰਗੁਣ ਦੇ ਉਪਾਸ਼ਕ ਸੀ ਉਹ ਸਰਗੁਣਾਂ ਦੇ ਵਿਰੋਧੀ, ਸਰਗੁਣ ਦੇ ਉਪਾਸ਼ਕ ਨਿਰਗੁਣਾਂ ਦੇ ਵਿਰੋਧੀ, ਨਿਰਗੁਣ ਉਪਾਸ਼ਕ ਦੇ ਵਿਰੋਧੀ। ਔਰ ਇਸੇ ਤਰ੍ਹਾਂ ਜਿਸ ਵਿਸ਼ਨੂੰ ਦੇ ਦੋ ਅਵਤਾਰ ਉਹਨਾਂ ਨੇ ਪੂਰਨ ਮੰਨੇ ਨੇ, ਕ੍ਰਿਸ਼ਨ ਜੀ ਤੇ ਰਾਮ ਜੀ, ਜਿਹੜਾ ਕ੍ਰਿਸ਼ਨ ਦਾ ਉਪਾਸ਼ਕ ਸੀ ਉਹ ਰਾਮ ਦੇ ਉਪਾਸ਼ਕਾਂ ਦਾ ਵਿਰੋਧੀ, ਰਾਮ ਦਾ ਉਪਾਸ਼ਕ ਕ੍ਰਿਸ਼ਨ ਦੇ ਉਪਾਸ਼ਕਾਂ ਦਾ ਵਿਰੋਧੀ ਸੀ। ਔਰ ਇਸੇ ਤਰ੍ਹਾਂ ਹਿੰਦੂ ਮੁਸਲਮਾਨ ਦਾ ਵੀ ਰੱਬ ਦੇ ਬਾਰੇ ਝਗੜਾ। ਹਿੰਦੂ ਕਹਿੰਦੇ ਨੇ ਦੱਖਣ ਦੇਸ਼ ਹਰੀ ਕਾ ਬਾਸਾ, ਮੁਸਲਮਾਨ ਕਹਿੰਦੇ ਨੇ ਪੱਛਮ ਅੱਲਾ ਹੈ ਮਕਾਮਾ। ਤੇ ਕਬੀਰ ਜੀ ਸਿੱਖਿਆ ਦਿੰਦੇ ਕਹਿੰਦੇ ਨੇ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ। ਜਿਸ ਨੂੰ ਤੁਸੀਂ ਇੱਕ ਦੇਸ਼ੀ ਕਲਪਤ ਕਰ ਰਹੇ ਹੋ ਨਾ ਹਿੰਦੂ, ਉਹ ਵੀ ਉਹ ਦੱਖਣ ਦੇਸ਼ ਵਿੱਚ ਆ, ਚੜ੍ਹਦੇ ਵਾਲੇ ਪਾਸੇ ਰਾਬਾ ਦੂਜੇ ਪਾਸੇ ਹੈ ਨੀ, ਦੂਜੀਆਂ ਤਿੰਨੇ ਦਿਸ਼ਾ ਪਰਮਾਤਮਾ ਤੋਂ ਖਾਲੀ ਮੰਨਦੇ ਹੋ। ਮੁਸਲਮਾਨ ਕਹਿੰਦੇ ਨੇ ਵੀ ਮੱਕੇ ਸ਼ਰੀਫ ਦੇ ਵਿੱਚ ਹੀ ਆ ਲਹਿੰਦੇ ਵਾਲੇ ਪਾਸੇ, ਬਾਕੀ ਤਿੰਨੇ ਦਿਸ਼ਾ ਖਾਲੀ ਨੇ। ਕਬੀਰ ਜੀ ਕਹਿੰਦੇ ਨੇ ਕਿ ਉਹ ਸਾਰਿਆਂ ਘੜਾਂ ਵਿੱਚ ਵਿਆਪਕ ਹੈ, ਸਭਨੀ ਥਾਈ ਮੌਜੂਦ ਹੈ ਤੇ ਹੈ ਵੀ ਇੱਕ, ਰੱਬ ਕੋਈ ਬਹੁਤੇ ਨਹੀਂ ਹਨ, ਉਸਦਾ ਸ਼ਰੀਕ ਤਾਂ ਕੋਈ ਹੋਇਆ ਹੀ ਨਹੀਂ ਨਾ ਕੋਈ ਹੋਵੇਗਾ। ਹਜ਼ੂਰ ਬਾਣੀ ਚ ਕਹਿੰਦੇ ਨੇ ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਪਾਇਆ। ਭਾਵ ਤੇਰੇ ਬਰਾਬਰ ਦਾ ਕੋਈ ਤੇਰਾ ਹਾਣੀ, ਤੇਰੇ ਨਾਲ ਜਿਸ ਨੂੰ ਤੋਲਿਆ ਜਾ ਸਕੇ ਉਹ ਤਾਂ ਮੈਨੂੰ ਕੋਈ ਨਹੀਂ ਲੱਭਾ। ਔਰ ਇਸੇ ਵਾਸਤੇ ਸਤਿਗੁਰਾਂ ਨੇ ਜਪਜੀ ਸਾਹਿਬ ਚ ਕਿਹਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹੋ ਜਿਹਾ ਸੱਚ ਸਰੂਪ ਤਾਂ ਉਹ ਆਪ ਹੀ ਆ, ਉਹਦਾ ਆਦ ਅੰਤ ਕੋਈ ਨਹੀਂ, ਪਹਿਲਾਂ ਵੀ ਸੀ ਹੁਣ ਵੀ ਅੱਗੇ ਨੂੰ ਵੀ ਹੋਵੇਗਾ, ਆਦ ਜੁਗਾਦੀ ਹੁੰਦਾ ਆਇਆ। ਔਰ ਇਸ ਲਈ ਫਿਰ ਸਤਿਗੁਰਾਂ ਨੇ ਇਸ ਇੱਕੋ ਅੰਕਾਰ ਦੇ ਵਿੱਚ ਤਿੰਨ ਪ੍ਰਕਾਰ ਦੀ ਵਿਦਿਆ ਸੰਮਿਲਿਤ ਕੀਤੀ। ਇੱਕ ਆ ਸਤਿਗੁਰਾਂ ਨੇ ਲਾਇਆ ਅੰਕ ਵਿਦਿਆ ਵਿੱਚੋਂ, ਜਿਹਨੂੰ ਗਣਿਤ ਵਿਦਿਆ ਕਿਹਾ ਲਿਆ ਜਾਂਦਾ, ਊੜਾ ਲਾਇਆ ਹੈ ਅੱਖਰੀ ਵਿਦਿਆ ਵਿੱਚੋਂ, ਤੇ ਉੱਪਰਲੀ ਜਿਹੜੀ ਕਾਰ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਕਾਰ ਨੂੰ ਅੱਗੇ ਵਧਾਇਆ ਹੈ ਉਹ ਸਾਧ ਸੰਗਤ ਜੀ ਸੰਕੇਤਕ ਵਿਦਿਆ ਹੈ। ਇਹਨੂੰ ਇਸ਼ਾਰੇ ਦੀ ਵਿਦਿਆ ਵੀ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ 'ਚ ਕਈ ਵਿਦਵਾਨ ਜਿਸ ਵੇਲੇ ਇੱਕ ਦੂਜੇ ਨਾਲ ਬਹਿਸਾਂ ਕਰਦੇ ਸਨ ਤਾਂ ਇਸ਼ਾਰਿਆਂ ਦੇ ਨਾਲ ਬਹਿਸ ਹੁੰਦੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਲਿਖਿਆ ਗੋਸ਼ਤ ਗੰਗਾ ਤੇਲੀ ਹੈ, ਗੰਗਾ ਤੇਲੀ ਸੀ ਬ੍ਰਾਹਮਣ ਪੰਡਿਤ ਦੇ ਨਾਲ ਚਰਚਾ ਦੀ ਹੋਈ। ਥੋੜਾ ਜਿਹਾ ਆਪ ਜੀ ਨੂੰ ਮੈਂ ਅਰਜ ਕਰਦਿਆਂ ਉਹ ਇੰਜ ਹੋਈ, ਪੰਡਿਤ ਵਿਦਵਾਨ ਬੜਾ ਹੰਕਾਰਿਆ ਹੋਇਆ ਸੀ ਵੀ ਮੇਰੇ ਨਾਲ ਚਰਚਾ ਕਰਕੇ ਮੈਨੂੰ ਕੋਈ ਹਰਾ ਨਹੀਂ ਸਕਦਾ, ਇੱਕ ਗੰਗਾ ਤੇਲੀ ਸੀ। ਉਹ ਕਹਿਣ ਲੱਗਾ ਆ ਮੈਂ ਤੇਰੇ ਨਾਲ ਚਰਚਾ ਕਰਦਾ। ਪੰਡਿਤ ਨੇ ਇੱਕ ਉਂਗਲ ਖੜੀ ਕੀਤੀ ਵੀ ਪਰਮਾਤਮਾ ਇੱਕ ਹੈ। ਗੰਗੇ ਤੇਲੀ ਨੇ ਸਮਝਿਆ ਭਈ ਇਹ ਕਹਿੰਦਾ ਮੈਂ ਤੇਰੀ ਇੱਕ ਅੱਖ ਕੱਢ ਦਿਆਂਗਾ। ਪੰਡਿਤ ਆਪਣੇ ਗਿਆਨ 'ਚ ਡੁੱਬਾ ਹੋਇਆ, ਗੰਗਾ ਤੇਲੀ ਆਪਣੇ ਗਿਆਨ 'ਚ, ਉਹਨੇ ਸਮਝਿਆ ਵੀ ਕਹਿੰਦਾ ਤੇਰੀ ਇੱਕ ਅੱਖ ਕੱਢ ਦਿਆਂਗਾ, ਤੇ ਉਸ ਵੇਲੇ ਉਹਨੇ ਦੋ ਉਂਗਲਾਂ ਖੜੀਆਂ ਕਰਤੀਆਂ ਵੀ ਤੇਰੀਆਂ ਦੋਵੇਂ ਅੱਖਾਂ ਕੱਢਾਂਗਾ, ਜੇ ਤੂੰ ਮੇਰੀ ਇੱਕ ਕੱਢੇ ਮੈਂ ਤੇਰੀਆਂ ਦੋਵੇਂ ਕੱਢਾਂਗਾ। ਪੰਡਿਤ ਸਮਝ ਗਿਆ ਵੀ ਇਹ ਕਹਿ ਰਿਹਾ ਭਈ ਬ੍ਰਹਮ ਦੇ ਦੋ ਸਰੂਪ ਨੇ, ਨਿਰਗੁਣ ਤੇ ਸਰਗੁਣ। ਨਿਰਗੁਣ ਦਾ ਮਤਲਬ ਹੈ ਜਦੋਂ ਕੋਈ ਆਕਾਰ ਨਹੀਂ ਧਾਰਿਆ, ਕੋਈ ਸਰੂਪ ਨਹੀਂ ਧਾਰਿਆ, ਸਾਰੇ ਸਮਾਇਆ ਹੋਇਆ ਦਿਸਦਾ ਨਹੀਂ ਅੱਖਾਂ ਨਾਲ। ਸਰਗੁਣ ਦਾ ਰੂਪ ਹੈ ਜਦੋਂ ਕੋਈ ਸਰੂਪ ਧਾਰ ਕੇ ਪੰਜਾਂ ਤੱਤਾਂ ਦਾ ਸਰੀਰ ਧਾਰ ਕੇ ਜਿਵੇਂ ਗੁਰੂ ਨਾਨਕ ਸਾਹਿਬ ਆਏ, ਇਸ ਪ੍ਰਕਾਰ ਉਹ ਜਿਹੜਾ ਸਰੂਪ ਸਰਗੁਣ ਹੈ ਉਹਨੂੰ ਮੰਨਿਆ ਗਿਆ। ਸਰਗੁਣ ਤੋਂ ਮਤਲਬ ਤਿੰਨਾਂ ਗੁਣਾਂ ਵਾਲੀ ਮਾਇਆ ਨੂੰ ਨਾਲ ਅੰਗੀਕਾਰ ਕੀਤਾ ਹੋਇਆ, ਉਹ ਹੈ ਸਰਗੁਣ ਰੂਪ, ਸਾਕਾਰ ਰੂਪ, ਇੱਕ ਨਿਰਾਕਾਰ ਰੂਪ, ਨਿਰੰਕਾਰ ਜਿਸ ਨੂੰ ਕਿਹਾ ਜਾਂਦਾ। ਸੋ ਜਦੋਂ ਇਸ ਤਰ੍ਹਾਂ ਕਿਹਾ ਤੇ ਉਸ ਨੇ ਫਿਰ ਤਿੰਨ ਉਂਗਲਾਂ ਖੜੀਆਂ ਕੀਤੀਆਂ ਭਾਈ ਮਾਇਆ ਦੇ ਤਿੰਨ ਗੁਣ ਨੇ, ਤੇ ਉਸ ਵੇਲੇ ਉਹ ਕਹਿਣ ਲੱਗਾ ਉਹਨੇ ਫਿਰ ਉਂਗਲਾਂ ਖੜੀਆਂ ਕਰਕੇ ਗੱਲ ਦੱਸੀ ਪੰਜੇ ਉਂਗਲਾਂ ਭਾਈ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਬਣੀ। ਗੰਗੇ ਤਿਲ ਨੇ ਸਮਝਿਆ ਵੀ ਇਹ ਕਹਿੰਦਾ ਮੈਂ ਤੇਰੇ ਚਪੇੜ ਮਾਰਾਂਗਾ, ਗੰਗਾ ਤਿਲ ਨੇ ਘਸੁੰਨ ਵੱਟ ਲਿਆ। ਪੰਡਿਤ ਨੇ ਇਹ ਸਮਝਿਆ ਵੀ ਇਹ ਕਹਿੰਦਾ ਵੀ ਪੰਜਾਂ ਤੱਤਾਂ ਨੂੰ ਇਕੱਠਿਆਂ ਕਰਕੇ 25 ਪ੍ਰਕਿਰਤੀਆਂ ਬਣ ਗਈਆਂ ਤੇ ਫਿਰ ਸਰੀਰ ਦੀ ਹੋਂਦ ਬਣੀ। ਇਤਿਹਾਸਕ ਇਹ ਲੰਬਾ ਵਿਸਥਾਰ ਹੈ ਤੇ ਉਹ ਸਾਧ ਸੰਗਤ ਜੀ ਉਹ ਗੰਗਾ ਤੇਲੀ ਜਿਹੜਾ ਸੀ ਹੈ ਉਹਨੂੰ ਕੁਛ ਨਹੀਂ ਪਤਾ ਵੀ ਪੰਡਿਤ ਕੀ ਕਹਿ ਰਿਹਾ, ਪਰ ਇਸ਼ਾਰਿਆਂ ਦੇ ਨਾਲ ਉਹਨੇ ਪੰਡਿਤ ਨੂੰ ਸਭਾ 'ਚ ਹਰਾ ਦਿੱਤਾ, ਗੰਗਾ ਤੇਲੀ ਜਿੱਤ ਗਿਆ। ਗੰਗੇ ਤੇਲੀ ਦੀ ਜੈ ਜੈ ਕਰੋ। ਕਹਿਣ ਤੋਂ ਮੁਰਾਦ ਹੈ ਕਿ ਇੱਕ ਇਹ ਤੀਜੀ ਵਿਦਿਆ ਵੀ ਸੀ ਜਿਹਦੇ ਨਾਲ ਇਸ਼ਾਰਿਆਂ ਦੁਆਰਾ ਹੀ ਕੋਈ ਗੱਲ ਸਮਝਾਈ ਜਾਂਦੀ ਸੀ। ਇਸ ਲਈ ਇਹ ਤਿੰਨੇ ਤਰ੍ਹਾਂ ਦੀ ਵਿਦਿਆ ਨੂੰ ਸਤਿਗੁਰਾਂ ਨੇ ਬਾਣੀ ਸਨਮਾਨ ਦਿੱਤਾ। ਇੱਕ ਮੇਰੇ ਇਲਾਕੇ 'ਚ ਪਾਠੀ ਸਿੰਘ ਸੀ, ਉਹ ਕਹਿੰਦਾ ਵੀ ਮੈਂ ਇੱਕੋ ਅੰਕਾਰ ਨਹੀਂ ਬੋਲਣਾ, ਮੈਂ ਇੱਕ ਉਹ ਬੋਲਣਾ ਕਹਿੰਦਾ ਕਿ ਲਿਖਿਆ ਹੋਇਆ ਨਹੀਂ, ਪਰ ਇੱਕੋ ਅੰਕਾਰ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ ਆਪਣੀਆਂ ਵਾਰਾਂ 'ਚ। ਔਰ ਕੁਝ ਗੱਲਾਂ ਲਿਖਤ ਵਿੱਚ ਹੁੰਦੀਆਂ ਨੇ ਤੇ ਕੁਝ ਸੀਨਾ ਬਸੀਨਾ ਚੱਲੀਆਂ ਆ ਰਹੀਆਂ। ਅਕਸਰ ਵਿਚਾਰ ਹੋਵੇ ਪੁਰਾਣੇ ਸਮੇਂ ਜਦੋਂ ਸਤਿਗੁਰਾਂ ਨੇ ਬਾਣੀ ਪੜ੍ਹਨੀ ਸਿਖਾਈ, ਹਜ਼ੂਰ ਦੀ ਹਜ਼ੂਰੀ ਚ ਲੋਕ ਪਾਠ ਕਰਦੇ ਸਨ ਸਿੱਖ, ਤੇ ਉਹਨਾਂ ਤੋਂ ਗਾਂਹ ਸਿੱਖ ਕੇ ਹੁਣ ਤੱਕ ਪਾਠ ਕਰ ਰਹੇ ਕੀਤੇ ਜਾ ਰਹੇ ਨੇ। ਸਾਰਾ ਕੁਝ ਲਿਖਿਆ ਹੋਇਆ ਨਹੀਂ ਮਿਲੇਗਾ, ਕੁਝ ਗੱਲਾਂ ਸੀਨਾ ਪਸੀਨਾ ਚੱਲੀਆਂ ਆ ਰਹੀਆਂ, ਇਤਿਹਾਸ ਕੁਝ ਲਿਖਿਆ ਵੀ ਹੁੰਦਾ। ਕਈ ਐਸੇ ਸਥਾਨ ਨੇ ਜਿੱਥੇ ਸਤਿਗੁਰਾਂ ਚਰਨ ਪਾਏ ਪਰ ਲਿਖਤ ਵਿੱਚ ਨਹੀਂ ਆਏ। ਇਸ ਵਾਸਤੇ ਇਉਂ ਇੱਕ ਓਅੰਕਾਰ ਸ਼ੁੱਧ ਉਚਾਰਨ ਹੈ, ਇੱਕ ਉਹ ਨਹੀਂ। ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇੱਕ ਲਾਇਆ ਵੀ ਪਰਮਾਤਮਾ ਵਾਹਿਦ ਹਸਤੀ ਹੈ, ਜਾਤੀ ਵਿਜਾਤੀ ਸਵਾਗਤ ਭੇਦ ਤੋਂ ਰਹਿਤ ਹੈ। ਓਅੰਕਾਰ ਦਾ ਅਰਥ ਹੈ ਵੀ ਸਭਨਾਂ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪ੍ਰਕਾਸ਼ਨ ਵਾਲਾ, ਯਾਨੀ ਰਚਣ ਵਾਲਾ, ਬਣਾਉਣ ਵਾਲਾ, ਸਾਰਿਆਂ ਦੀ ਹੋਂਦ ਉਸ ਪਰਮਾਤਮਾ ਕਰਕੇ ਹੈ, ਪਰ ਉਹਨੂੰ ਕਿਸੇ ਨੇ ਨਹੀਂ ਬਣਾਇਆ। ਤਾਣੇ ਪੇਟੇ ਵਾਂਗ ਆਪਣੀ ਰਚੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ, ਓਤ ਪੋਤ ਜਗ ਰਹਿਆ ਸਮਾਈ, ਉਸ ਤੋਂ ਬਗੈਰ ਸ੍ਰਿਸ਼ਟੀ ਨਹੀਂ। ਇਸ ਵਾਸਤੇ ਉਹ ਆਪ ਪਹਿਲਾਂ ਵੀ ਸੀ ਤੇ ਸ੍ਰਿਸ਼ਟੀ ਰਚ ਕੇ ਵੀ ਹੁਣ ਵਿੱਚ ਵੀ ਸਮਾਇਆ ਹੋਇਆ, ਵੱਖਰਾ ਵੀ ਹੈ ਵਿੱਚ ਵੀ ਹੈ। ਔਰ ਸਤਿਗੁਰ ਪ੍ਰਸਾਦ, ਸਤ ਜਿੱਥੇ ਤੱਤੇ ਨੂੰ ਸਿਹਾਰੀ ਵਾਲਾ ਆਵੇ, ਇਹਦਾ ਅਰਥ ਹੁੰਦਾ ਭਈ ਉਹ ਹਸਤੀ ਜਿਹੜੀ ਕਦੇ ਨਾਸ਼ ਨਾ ਹੋਵੇ। ਆਮ ਤੌਰ ਤੇ ਸੱਚ ਨੂੰ ਅਸੀਂ ਬੋਲਣ ਮਾਤਰ ਸੱਚ ਸਮਝ ਲੈਂਦੇ ਹਾਂ ਤੇ ਅਸੀਂ ਸੱਚ ਬੋਲਦੇ ਹਾਂ, ਸੱਚ ਦੇ ਧਾਰਨੀ ਹਾਂ। ਪਰ ਸਤਿਗੁਰੂ ਜੀ ਕੇਵਲ ਬੋਲਣ ਮਾਤਰ ਨੂੰ ਸੱਚ ਨਹੀਂ ਮੰਨਦੇ, ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦਾ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ। ਵਿਚਾਰੋ ਹਾਂ ਭਲਾ ਮਨ ਵਿੱਚ ਵੀ ਸਾਡੇ ਚੋਂ ਕਿੰਨੇ ਕਿੰਨੇ ਜਿਨ੍ਹਾਂ ਦਾ ਸੱਚ ਦੇ ਨਾਲ ਪਿਆਰ ਹੈ। ਸੱਚ ਹੈ ਪਰਮੇਸ਼ਵਰ ਦਾ ਨਾਮ, ਵਾਹਿਦ ਹਸਤੀ ਅਕਾਲ ਪੁਰਖ ਸੱਚ ਸਰੂਪ ਹੈ, ਤੇ ਉਹਦੇ ਨਾਲ ਉਹਦੇ ਨਾਮ ਨਾਲ ਕਿੰਨਿਆਂ ਦਾ ਪ੍ਰੇਮ। ਇਸ ਵਾਸਤੇ ਅਸੀਂ ਹਾਂ ਝੂਠ ਦੇ ਵਪਾਰੀ, ਝੂਠ ਦੇ ਨਾਲ ਜੁੜੇ ਹੋਏ, ਸੰਸਾਰ ਝੂਠਾ ਹੈ। ਕੇਵਲ ਸੱਚ ਬੋਲਣ ਮਾਤਰ ਸੱਚ ਨਹੀਂ ਹੁੰਦਾ, ਜਿਸ ਨੂੰ ਸੱਚ ਸੁਣ ਕੇ ਆਨੰਦ ਪ੍ਰਾਪਤ ਹੋਵੇ, ਸਮਝਣਾ ਵੀ ਇਹ ਮਨੁੱਖ ਸੱਚ ਨਾਲ ਜੁੜਿਆ ਹੋਇਆ। ਜਿਹੜਾ ਸੱਚ ਨਾਲ ਜੁੜ ਜਾਵੇਗਾ ਉਹ ਵੀ ਸੱਚ ਸਰੂਪ ਹੋ ਜਾਏਗਾ, ਪਰਮੇਸ਼ਰ ਦੇ ਵਿੱਚ ਸਮਾ ਜਾਏਗਾ, ਇੱਕੋ ਰੂਪ ਹੋ ਜਾਏਗਾ। ਪਰ ਜਦੋਂ ਤੱਕ ਨਹੀਂ ਉਦੋਂ ਤੱਕ ਸੱਚਾ ਕੋਈ ਵੀ ਨਹੀਂ ਹੈ। ਹੀ ਸਾਰਾ ਕੁਝ ਝੂਠਾ ਰੱਬ ਤੋਂ ਬਿਨਾਂ, ਇਸ ਕਰਕੇ ਸੱਚਾ ਕੌਣ? ਸੱਤ ਦਾਨ ਦਾ ਨਾਮ ਵੀ ਹੈ, ਸੱਤ ਤਪ ਦਾ ਨਾਮ ਵੀ ਹੈ, ਤੇ ਜਿੱਥੇ ਤੱਤੇ ਨੂੰ ਸਿਹਾਰੀ ਵਾਲਾ ਸੱਤ ਆ ਜਾਏ, ਇਹਦਾ ਅਰਥ ਹੈ ਕਿ ਤ੍ਰੈਈ ਕਾਲ ਅਬਾਧ ਹਸਤੀ, ਅਬਾਦ ਮੈਂ ਨਾਸ਼ ਤੋਂ ਰਹਿਤ, ਤਿੰਨਾਂ ਸਮਿਆਂ ਚ ਇਹਨੇ ਨਾਸ਼ ਨਹੀਂ ਹੋਣਾ, ਨਾ ਪਹਿਲਾਂ ਕਦੇ ਨਾਸ਼ ਹੋਇਆ ਵਾਹਿਗੁਰੂ, ਨਾ ਹੁਣ ਅਜੋਕੇ ਵਰਤਮਾਨ ਸਮੇਂ ਚ ਉਹਨੂੰ ਕੋਈ ਨਾਸ਼ ਕਰ ਸਕਦਾ, ਨਾ ਆਉਣ ਵਾਲੇ ਸਮੇਂ ਚ ਨਾਸ਼ ਹੋਵੇਗਾ। ਅੱਗੇ ਹੈ ਗੁਰ ਸ਼ਬਦ, ਗੋ ਨਾਮ ਹੈ ਹਨੇਰੇ ਦਾ, ਹਨੇਰੇ ਤੋਂ ਮਤਲਬ ਅਗਿਆਨਤਾ, ਰੂਹ ਨਾਮ ਹੈ ਪ੍ਰਕਾਸ਼ ਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਵਿ ਵਿੱਚ ਭਾਈ ਗੋ ਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਨ ਚਿੱਤ। ਐਸਾ ਜਿਹੜਾ ਵਾਹਿਗੁਰੂ ਹੈ, ਸਤ ਚੇਤਨ ਆਨੰਦ ਸਰੂਪ, ਉਸਦਾ ਜੋ ਗਿਆਨ ਹੈ, ਉਹਦਾ ਰੂਪ ਜਿਹੜੇ ਸਤਿਗੁਰੂ ਜੀ ਹੋਣ, ਸਤਿਗੁਰੂ ਉਹਨਾਂ ਦੀ ਪ੍ਰਸਾਦ ਦੱਦੇ ਨੂੰ ਸਿਹਾਰੀ ਹੈ, ਪ੍ਰਸਾਦ ਕਿਰਪਾ ਦੁਆਰਾ। ਇਹ ਵਿਆਕਰਨਕ ਢੰਗ ਨਾਲ ਹੈ ਅਰਥ, ਦੱਦੇ ਨੂੰ ਸਿਹਾਰੀ ਦਾ ਮਤਲਬ ਹੈ ਪ੍ਰਸਾਦ ਦੁਆਰਾ। ਵਿਆਕਰਨ ਦੀਆਂ ਸੱਤ ਵਿਭਗਤੀਆਂ ਹਨ, ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਂ ਹੀ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ, ਕਾ ਕੇ ਕੀ ਖਸਤੀ ਅਹੈ ਵਿਖੇ ਸਪਤਮੀ ਜਾਣ। ਇਹ ਸੱਤ ਵਿਭਗਤੀਆਂ ਵਿਆਕਰਨ ਦੀਆਂ ਹਨ। ਇਹ ਜਿਹੜੇ ਸ਼ਬਦਾਂ ਨੂੰ, ਅੱਖਰਾਂ ਨੂੰ ਔਂਕੜ ਜਾਂ ਸਿਹਾਰੀਆਂ ਆਦਿਕ ਲੱਗੀਆਂ ਹੋਈਆਂ ਹਨ, ਇਹਨਾਂ ਦਾ ਕੋਈ ਪ੍ਰਯੋਜਨ ਹੈ? ਇਹ ਅਰਥਾਂ ਵਾਸਤੇ ਨੇ। ਹੈ ਪ੍ਰਥਮਾ, ਇਹ ਪਹਿਲੀ ਵਿਭਗਤੀ ਹੈ, ਹੈ ਤੇ ਕੋਈ ਚੀਜ਼ ਹੈ। ਨੂੰ ਦੁਤੀਆ, ਫਲਾਨੇ ਨੂੰ ਆ ਗੱਲ, ਉਹ ਦੁਤੀਆ ਦੂਜੀ ਵਿਭਗਤੀ ਹੈ। ਹੈ ਪ੍ਰਥਮਾ ਨੂੰ ਦੁਤੀਆ ਕਰਕੇ, ਫਲਾਣੇ ਕਰਮ ਕਰਕੇ ਆ ਗੱਲ ਹੋਈ, ਇਹ ਤੀਜੀ ਵਿਭਗਤੀ। ਤਾਂ ਹੀ ਵਾਸਤੇ ਚਤੁਰਥੀ, ਤਾਂ ਹੀ ਸ਼ਬਦ ਲਈ ਚੌਥੀ ਵਿਭਗਤੀ ਹੈ। ਔਰ ਇਸੇ ਤਰ੍ਹਾਂ ਤੇ ਸੇ ਪੰਚਮ ਮਾਨ, ਫਲਾਨੇ ਤੋਂ, ਤੇ ਹਿੰਦੀ ਦਾ ਸ਼ਬਦ ਹੈ, ਸੇ ਤਾਂ ਹੀ ਇਹ ਪੰਚਮ ਹੈ, ਕਾ ਕੇ ਕੀ ਜਿਹਨੂੰ ਦਾ ਦੇ ਤੇ ਦੀ ਕਿਹਾ ਜਾਂਦਾ, ਫਲਾਨੇ ਦਾ ਫਲਾਨੇ ਦੀ ਫਲਾਨੀ ਚੀਜ਼, ਤੇ ਬਿਖਿਆ ਮੈਨੇ ਵਿੱਚ ਫਲਾਨੀ ਚੀਜ਼ ਦੇ ਵਿੱਚ ਫਲਾਨੀ ਚੀਜ਼। ਇਹ ਸੱਤਵੀਂ ਵਿਭਗਤੀ ਹੈ। ਇਹ ਵਿਆਕਰਨਕ ਢੰਗ ਨਾਲ ਸ਼ਬਦਾਂ ਦੇ ਅਰਥ ਹੁੰਦੇ ਨੇ। ਸਤਿਗੁਰਾਂ ਨੇ ਬਾਣੀ ਵਿੱਚ ਵਿਆਕਰਨ ਨੂੰ ਵੀ ਸਨਮਾਨ ਦਿੱਤਾ, ਵਿਆਕਰਨ ਨੂੰ, ਤੇ ਗੁਰਬਾਣੀ ਵਿਆਕਰਨ ਤੋਂ ਸੁਤੰਤਰ ਵੀ ਹੈ। ਕਿਉਂ? ਕਿਉਂਕਿ ਗੁਰਬਾਣੀ ਪਿੰਗਲ ਵਿੱਚ ਹੈ। ਪਿੰਗਲ ਦਾ ਅਰਥ ਹੈ ਛੰਦਾਬੰਦੀ ਦੇ ਨਿਯਮ, ਕਾਵਿ ਦੇ ਢੰਗ ਤਰੀਕੇ। ਕਿਉਂਕਿ ਐਵੇਂ ਨੀ ਕਵਿਤਾ ਲਿਖੀ ਜਾਂਦੀ, ਐਵੇਂ ਕੋਈ ਸ਼ਿਥਲ ਜੀ ਕਵਿਤਾ ਬਣਾਈ ਫਿਰ ਤੇ ਵੱਖਰੀ ਗੱਲ ਹੈ। ਜਿਵੇਂ ਅੰਮ੍ਰਿਤਸਰ ਜ਼ਿਲ੍ਹੇ ਚ ਇੱਕ ਜੇਠੂਵਾਲ ਪਿੰਡ, ਉੱਥੇ ਇੱਕ ਸ਼ੇਰ ਸਿੰਘ ਨਾਂ ਦਾ ਬੰਦਾ ਫੌਜ ਚੋਂ ਰਿਟਾਇਰ ਹੋਇਆ, ਸ਼ਾਇਦ ਕੱਢਿਆ ਗਿਆ, ਤੇ ਉਹਨੇ ਆਪਣੇ ਆਪ ਨੂੰ ਲਿਖਾ ਲਿਆ ਵੀ ਮੈਂ ਵਿਸ਼ਨੂੰ ਜੀ ਮਹਾਰਾਜ ਹਾਂ ਤੇ ਨੇਹ ਕਲੰਕ ਅਵਤਾਰ ਹਾਂ। ਵੱਡੀ ਦੁਨੀਆ ਜੇ ਵੀ ਉਹਦੇ ਡੇਰੇ ਜਾਂਦੀ, ਚੱਲਦਾ ਉਹਦਾ ਕੰਮ। ਆਪ ਤਾਂ ਮਰ ਗਿਆ, ਉਹ ਐਕਸੀਡੈਂਟ ਹੋ ਗਏ, ਚੱਲਦੇ ਟਰੱਕ ਚੋਂ ਸਰੀਆ ਨਿਕਲਿਆ ਸੀ, ਕਾਰ ਦੇ ਸ਼ੀਸ਼ਾ ਤੋੜ ਕੇ ਛਾਤੀ ਚ ਵੱਜਿਆ, ਇਸ ਤਰ੍ਹਾਂ ਮਰਿਆ ਉਹ। ਪਰ ਉਹ ਵਿਸ਼ਨੂੰ ਜੀ ਮਹਾਰਾਜ ਬਣ ਕੇ ਤੇ ਕਹਿੰਦਾ ਵੀ ਮੈਂ ਨੇਹ ਕਲੰਕ ਅਵਤਾਰ ਹਾਂ ਤੇ ਮੈਂ 14 ਮਣ ਦਾ ਗ੍ਰੰਥ ਲਿਖਿਆ। ਇੱਥੇ ਸਿੰਘ ਜਿਹੜੇ ਰਾਗੀ ਸਿੰਘ ਮਹੀਨਾ ਕੀਰਤਨ ਕੀਤਾ, ਜਿਹਨਾਂ ਨੇ ਇਹਨਾਂ ਵਿੱਚੋਂ ਜਿਹੜਾ ਤਬਲਾ ਵਜਾਉਂਦਾ ਸਿੰਘ ਥਾਰਾ ਸਿੰਘ, ਇਹਨੇ ਉਸ ਗ੍ਰੰਥ ਦੇ ਦਰਸ਼ਨ ਵੀ, ਉਹਦੇ ਗ੍ਰੰਥ ਦੇ ਦਰਸ਼ਨ ਚੰਗੀ ਤਰ੍ਹਾਂ ਕੀਤੇ, ਯਾਨੀ ਕਿ ਵੇਖਿਆ ਵੀ ਕੀ ਲਿਖਿਆ। ਉਹਦੇ ਵਿੱਚ ਇਹੋ ਜਿਹਾ ਇੰਜ ਲਿਖਿਆ ਹੋਇਆ ਵੀ ਜੇਠੂ ਵਾਲੇ ਉਹ ਟਾਂਗੇ ਬੈਠੇ ਜੈਂਤੀ ਪੁਰੇ ਆਏ, ਉੱਥੋਂ ਮੂਲੀਆਂ ਲਈਆਂ ਅਸੀਂ ਲੈ ਭਾਈ, ਨਾਲੇ ਕੱਟੀਆਂ ਵੱਡੀਆਂ ਲਾ ਮਿਰਚਾਂ ਤੇ ਪਿੱਪਲ ਥੱਲੇ ਬਹਿ ਕੇ ਲਈਆਂ ਅਸੀਂ ਖਾ ਭਾਈ। ਹੁਣ ਇਹ ਕਵਿਤਾ ਉਹ ਕਹਿੰਦਾ ਬਾਣੀ ਲਿਖੀ ਹੈ ਮੈਂ, 14 ਮਣ ਦਾ ਗ੍ਰੰਥ ਲਿਖਿਆ, ਕਹਿੰਦਾ ਬਕਵਾਸ ਜਿੰਨਾ ਮਰਜ਼ੀ ਕੋ ਕਰੀ ਜਾਏ, ਪਰ ਕਾਵਿ ਦੇ ਢੰਗ ਤਰੀਕੇ ਨੇ ਭਾਈ। ਛੰਦ ਦੀਆਂ ਕਿੰਨੀਆਂ ਪੰਕਤੀਆਂ ਹੋਣਗੀਆਂ, ਇੱਕ ਇੱਕ ਪੰਕਤੀ ਚ ਕਿੰਨੇ ਕਿੰਨੇ ਅੱਖਰ ਹੋਣਗੇ, ਕਿੰਨੀਆਂ ਕਿੰਨੀਆਂ ਲਗਾ ਮਾਤਰਾ ਹੋਣਗੀਆਂ, ਚੌਪਈ ਦੇ ਚਾਰ ਚਰਨ ਹੋਣਗੇ, ਉਹਨਾਂ ਚ ਕਿਹੜੇ ਕਿਹੜੇ ਅੱਖਰ ਹੋਣਗੇ, ਕਿਹੜੇ ਅੱਖਰ ਤੋਂ ਪਹਿਲੀ ਪੰਕਤੀ ਦਾ ਪਹਿਲਾ ਅੱਖਰ ਕਿੱਥੋਂ ਸ਼ੁਰੂ ਹੋਵੇਗਾ। ਇਹ ਨਿਯਮ ਨੇ, ਇਹਨੂੰ ਕਹਿੰਦੇ ਨੇ ਪਿੰਗਲ। ਔਰ ਇਸ ਪ੍ਰਕਾਰ ਬਾਣੀ ਹੈ ਕਾਵ ਰਚਨਾ, ਇਸ ਵਾਸਤੇ ਦੇ ਸਾਰਿਆਂ ਥਾਵਾਂ ਤੇ ਵਿਆਕਰਨ ਲਾਗੂ ਨਹੀਂ ਹੁੰਦਾ। ਵਿਆਕਰਨ ਨੂੰ ਸਨਮਾਨ ਦਿੱਤਾ, ਅਰਥ ਵਿਆਕਰਨ ਦੇ ਅਨੁਸਾਰ ਬਣਦੇ ਨੇ, ਪਰ ਗੁਰਬਾਣੀ ਦੇ ਸਾਰਿਆਂ ਥਾਵਾਂ ਤੇ ਹਰ ਸ਼ਬਦ ਹਰ ਅੱਖਰ ਤੇ ਵਿਆਕਰਨ ਲਾਗੂ ਨਹੀਂ ਹੋਵੇਗਾ। ਸ਼੍ਰੀਮਾਨ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦਾ ਵਿਆਕਰਨ ਨਾਂ ਦੀ ਇੱਕ ਕਿਤਾਬ ਲਿਖੀ ਜ਼ਰੂਰ ਆ, ਪਰ ਮੈਂ ਅਰਜ਼ ਕਰਾਂ, ਮੈਂ ਪ੍ਰੋਫੈਸਰ ਸਾਹਿਬ ਸਿੰਘ ਦਾ ਵਿਰੋਧੀ ਨਹੀਂ, ਪਰ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਦਾਸ ਸਹਿਮਤ ਵੀ ਨਹੀਂ, ਕਿਉਂਕਿ ਉਹਨਾਂ ਨੇ ਆਪਣੀ ਜਿਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਸੀ ਜਾਂ ਕਮਾਈ ਹੈ ਸੀ ਜਾਂ ਨਹੀਂ ਕੁਛ ਵੀ ਸੀ, ਉਹਦੇ ਅਨੁਸਾਰ ਅਰਥ ਕੀਤੇ ਨੇ। ਜਿਵੇਂ ਉਹਨਾਂ ਨੇ ਇੱਕ ਇਹ ਗੱਲ ਕਹੀ ਵੀ ਮੱਕਾ ਨਹੀਂ ਘੁੰਮਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੁਆਲੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਜਿਸ ਸੰਸਥਾ ਚੋਂ ਪੜ੍ਹਿਆ ਉਹਨਾਂ ਨੇ ਮੈਨੂੰ ਪੜ੍ਹਾਇਆ ਵੀ ਮੱਕਾ ਘੁੰਮਿਆ। ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਰੀ ਉਮਰ ਨਹੀਂ ਮੰਨੇ ਵੀ ਮੱਕਾ ਘੁੰਮਿਆ, ਪਰ ਪਿਛਲੀ ਉਮਰ ਮੈਂ ਖੁਦ ਉਹਨਾਂ ਦੀ ਕਥਾ ਸੁਣੀ ਹੈ, ਉਹਨਾਂ ਗੱਲ ਕਹੀ ਵੀ ਮੈਂ ਸਾਰੀ ਉਮਰ ਨਹੀਂ ਮੰਨਿਆ ਮੱਕਾ ਘੁੰਮਿਆ, ਪਰ ਹੁਣ ਮੰਨਿਆ। ਉਹ ਕਹਿੰਦੇ ਵੀ ਜੇ ਬਾਣੀ ਚ ਲਿਖਿਆ ਵੀ ਨਾਮਦੇਵ ਦੀ ਖਾਤਰ ਰੱਬ ਨੇ ਮੰਦਰ ਘੁਮਾਨਤਾ, ਕਹਿੰਦਾ ਮੈਂ ਮੰਦਰ ਵੇਖ ਕੇ ਆਇਆ। ਮਸਕੀਨ ਜੀ ਕਹਿੰਦੇ ਮੈਂ ਮੰਦਰ ਖੁਦ ਵੇਖਿਆ ਤੇ ਮੈਨੂੰ ਇਸ ਕਰਕੇ ਯਕੀਨ ਹੈ ਵੀ ਜੇ ਮੰਦਰ ਨਾਮਦੇਵ ਦੀ ਖਾਤਰ ਘੁੰਮ ਸਕਦਾ ਤੇ ਮੱਕਾ ਕਿਉਂ ਨਹੀਂ ਘੁੰਮ ਸਕਦਾ। ਔਰ ਇਸ ਪ੍ਰਕਾਰ ਖੈਰ ਮੇਰੀ ਕਹਿਣ ਦੀ ਮੁਰਾਦ ਹੈ ਤੇ ਜਿਹੜਾ ਕਿਸੇ ਦਾ ਗੁਣ ਹੈ ਉਹਦਾ ਸਤਿਕਾਰ ਵੀ ਕਰਨਾ ਬਣਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੀ ਪੰਥ ਨੂੰ ਦੇਣ ਵੀ ਦਿੱਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਕਰਨਕ ਢੰਗ ਨਾਲ ਟੀਕਾ ਵੀ ਲਿਖਿਆ ਹੈ, ਹੋਰ ਇਤਿਹਾਸ ਵੀ ਲਿਖਿਆ ਹੈ। ਪ੍ਰੋਫੈਸਰ ਸਾਹਿਬ ਦੇ ਰੂਪ ਚ ਉਹਨਾਂ ਨੇ ਕਾਲਜ ਖਾਲਸਾ ਕਾਲਜ ਬੜਾ ਸਮਾਂ ਪੜ੍ਹਾਇਆ ਵੀ ਹੈ, ਪਰ ਹਰੇਕ ਮਨੁੱਖ ਦੀ ਲਿਖਤ ਆਖਰੀ ਨਹੀਂ ਹੁੰਦੀ, ਉਦੋਂ ਅੱਗੇ ਵੀ ਬੜਾ ਕੁਛ ਹੁੰਦਾ। ਉਹਨਾਂ ਇਹ ਗੱਲ ਵੀ ਲਿਖੀ ਹੈ ਭਈ ਗੁਰਬਾਣੀ ਦਾ ਅਰਥ ਇੱਕੋ ਹੀ ਹੋ ਸਕਦਾ, ਵੱਧ ਨਹੀਂ ਹੋ ਸਕਦਾ। ਪਰ ਭਾਈ ਵੀਰ ਸਿੰਘ ਜੀ ਆ ਪਿਛਲੀ ਸਦੀ ਚ ਚੜ੍ਹਾਈ ਕੀਤੇ 1957 ਚ, ਉਹ ਜਦੋਂ ਅੰਤ ਸਮਾਂ ਆਇਆ ਉਹਨਾਂ ਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖ ਰਹੇ ਸਨ, ਪਰ ਨਿਮਰਤਾ ਉਹਨਾਂ ਵਿੱਚ ਇੰਨੀ। ਅੱਜ ਵੀ ਉਹਨਾਂ ਦਾ ਘਰ ਹੈਗਾ ਅੰਮ੍ਰਿਤਸਰ ਸਾਹਿਬ, ਉਹਨਾਂ ਦੀ ਭੈਣ ਬੀਬੀ ਸੁਰਜੀਤ ਕੌਰ ਅੱਜ ਵੀ ਉੱਥੇ ਰਹਿੰਦੀ ਆ, ਉਹ ਤੁਹਾਨੂੰ ਬੜੇ ਬਚਨ ਸੁਣਾਉਣਗੇ ਜੇ ਕਿਤੇ ਮਿਲੋ ਜਾ ਕੇ। ਤਾਂ ਭਾਈ ਵੀਰ ਸਿੰਘ ਦਾ ਬਹੁਤ ਵੱਡਾ ਘਰ ਆ ਅੰਮ੍ਰਿਤਸਰ ਸਾਹਿਬ ਜਿੱਥੇ ਰਿਹਾ ਕਰਦੇ ਸਨ, ਉੱਥੇ ਅੱਜ ਵੀ ਉਹਨਾਂ ਦਾ ਸਮਾਨ ਪਿਆ ਜੋ ਲਿਖਿਆ ਕਰਦੇ ਸਨ। ਔਰ ਕਿੰਨੀ ਕੁ ਸ਼ਰਧਾ ਸੀ, ਉੱਥੇ ਜਾਇਆ ਪਤਾ ਲੱਗ ਜਾਏਗਾ ਭਾਈ ਗੁਰੂ ਕੀ ਬਾਣੀ ਦੇ ਉੱਪਰ ਉਹਨਾਂ ਦੀ ਸ਼ਰਧਾ ਕਿੰਨੀ ਸੀ। ਔਰ ਉਹਨਾਂ ਗੁਰਮੁਖ ਪਿਆਰਿਆਂ ਦਾ ਜਦੋਂ ਅੰਤ ਸਮਾਂ ਆਇਆ, ਬਿਮਾਰ ਹੋਏ, ਸ਼੍ਰੀਮਾਨ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਨੂੰ ਮਿਲਣ ਵਾਸਤੇ ਗਏ। ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀ ਵੀ ਭਾਈ ਸਾਹਿਬ ਦੀ ਸਿਹਤ ਨਹੀਂ ਠੀਕ ਤੇ ਕੋਈ ਬੰਦਾ ਬਾਹਰ ਉਹਨਾਂ ਆਵੇ ਮਿਲਣ ਵਾਸਤੇ। ਪਹਿਰੇਦਾਰਾਂ ਨੇ ਰੋਕਤਾ ਪਰ ਮਹਾਂਪੁਰਸ਼ ਬਾਹਰ ਹੀ ਬਹਿ ਗਏ ਬੈਂਚ ਤੇ। ਭਾਈ ਵੀਰ ਸਿੰਘ ਨੇ ਅੰਦਰੋਂ ਆਪਣੇ ਆਪ ਹੀ ਸੁਨੇਹਾ ਘੱਲਿਆ ਵੀ ਬਾਹਰ ਬਾਬਾ ਹਰਨਾਮ ਸਿੰਘ ਜੀ ਆਏ ਨੇ, ਉਹਨਾਂ ਨੂੰ ਅੰਦਰ ਆਉਣ ਦਿਓ, ਅਸੀਂ ਮਿਲਣਾ ਚਾਹੁੰਦੇ ਹਾਂ। ਉਹ ਵੀ ਕਮਾਈ ਵਾਲੇ ਸਨ ਅੰਤਰਜਾਮੀ। ਜਦੋਂ ਅੰਦਰ ਗਏ ਬਾਬਾ ਜੀ, ਫਤਿਹ ਸਾਂਝੀ ਹੋਈ, ਪਰਮੇਸ਼ਰ ਦੀਆਂ ਦੋਵੇਂ ਸਖੀਆਂ ਮਿਲੀਆਂ। ਸੰਤ ਬਾਬਾ ਹਰਨਾਮ ਸਿੰਘ ਨੇ ਪੁੱਛਿਆ, ਭਾਈ ਸਾਹਿਬ ਸਰੀਰ ਨੂੰ ਕੀ ਖੇਦ ਹੈ, ਕੀ ਦੁੱਖ ਹੈ, ਕੀ ਕਾਰਨ, ਕੀ ਬਿਮਾਰੀ ਹੈ, ਰੋਗ ਕੀ ਲੱਗਾ? ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਮਹਾਂਪੁਰਸ਼ੋ ਤੁਹਾਨੂੰ ਤਾਂ ਪਤਾ ਹੀ ਆ, ਪਰ ਤੁਸੀਂ ਹੋਰਨਾਂ ਨੂੰ ਦੱਸਣਾ ਚਾਹੁੰਦੇ ਹੋ। ਹੋਇਆ ਸਰੀਰ ਨੂੰ ਹੋਰ ਕੁਝ ਨਹੀਂ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਖੋਜਦੇ ਪਏ ਸਨ। ਜਿਵੇਂ ਜਿਵੇਂ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਜੁੜਦਾ ਗਿਆ, ਸੁਰਤ ਉੱਚੇ ਮੰਡਲਾਂ 'ਚ ਜਾਈ ਗਏ ਤੇ ਅਸੀਂ ਅਜੇ ਇਹਨਾਂ 607 ਅੰਗ ਤੱਕ ਉਹਨਾਂ ਨੇ ਟੀਕਾ ਲਿਖਿਆ, ਉਹਦਾ ਨਾਮ ਨਾ ਰੱਖਿਆ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਅਸੀਂ ਗੁਰੂ ਮਹਾਰਾਜ ਦੀ ਤਾਬਿਆ ਬਹਿ ਕੇ ਪੜ੍ਹਦੇ ਹਾਂ, ਸਿੱਖਦੇ ਹਾਂ ਸਤਿਗੁਰਾਂ ਕੋਲੋਂ, ਅਸੀਂ ਕੌਣ ਆ ਟੀਕਾ ਕਰਨ ਵਾਲੇ? ਔਰ ਬੜੀ ਕਮਾਈ ਸੀ ਉਹਨਾਂ ਦੀ, ਆਪਣੇ ਘਰ ਦੇ ਵਿੱਚ 3 ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਿਆ ਕਰਦੇ ਸਨ। ਇੱਕ ਮੇਨ ਹਾਲ ਜਿੱਥੇ ਆਮ ਸ਼ਹਿਰ ਦੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸੀ, ਇੱਕ ਉੱਥੇ ਜਿੱਥੇ ਉਹ ਲਿਖਿਆ ਕਰਦੇ ਸਨ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਖਿਆ ਕਰਦੇ ਸਨ, ਇੱਕ ਹੋਰ ਥਾਂ। 3 ਥਾਂ ਪ੍ਰਕਾਸ਼ ਕਰਿਆ ਕਰਦੇ ਸਨ ਆਪ ਖੁਦ, ਔਰ ਦੇਗ ਵੀ 3 ਥਾਵਾਂ ਵਾਸਤੇ ਕੜਾਹ ਪ੍ਰਸ਼ਾਦੀ ਆਪ ਬਣਾਇਆ ਕਰਦੇ ਸਨ ਤੇ ਨਾਲ ਲਿਖਿਆ ਵੀ ਕਰਦੇ ਸਨ। ਵਜ਼ੀਰ ਹਿੰਦ ਪ੍ਰੈਸ ਵੀ ਲਾਈ ਹੋਈ ਸੀ, ਉੱਥੇ ਵੀ ਸਾਰਾ ਸਮਾਂ ਉਹ ਬੜਾ ਬਤੀਤ ਕਰਿਆ ਕਰਦੇ ਸਨ, ਸੌਂਦੇ ਬਹੁਤ ਘੱਟ ਸਨ। ਉਹ ਗੁਰਮੁਖ ਪਿਆਰਿਆਂ ਨੇ ਕਿਹਾ, ਭਾਈ ਸਾਹਿਬ ਬਾਬਾ ਹਰਨਾਮ ਸਿੰਘ ਜੀ, ਜਿਉਂ ਜਿਉਂ ਸੁਰਤ ਉੱਚੇ ਮੰਡਲਾਂ ਵਿੱਚ ਜਾਂਦੀ ਆ, ਗੁਰਬਾਣੀ ਦੇ ਅਰਥ ਹੋਰ ਨਿਕਲਦੇ ਆਉਂਦੇ ਨੇ, ਹੋਰ ਨਿਕਲਦੇ ਆਉਂਦੇ ਨੇ। ਸਾਡੀ ਸੁਰਤ ਗੁਰਬਾਣੀ ਦੇ ਅਰਥਾਂ ਪਿੱਛੇ ਜਾਂਦੀ ਜਾਂਦੀ ਥੱਕ ਗਈ ਆ, ਹੋਰ ਕੁਛ ਨਹੀਂ। ਸਰੀਰ ਨੂੰ ਕੁਝ ਨਹੀਂ ਹੋਇਆ, ਅਸੀਂ ਹੁਣ ਸਰੀਰ ਦਾ ਸਮਾਂ ਆ ਗਿਆ, ਸਰੀਰ ਛੱਡ ਦੇਣਾ, ਬਿਮਾਰੀ ਇਹਨੂੰ ਕੋਈ ਨਹੀਂ। ਪਰ ਠੀਕ, ਉਹ ਸਰੀਰ ਤਿਆਗ ਗਏ ਸਨ। ਔਰ ਉਸ ਭਾਈ ਵੀਰ ਸਿੰਘ ਦਾ ਜਦੋਂ ਜਨਮ ਹੋਇਆ ਸੀ ਨਾ, ਉਹਨਾਂ ਦੇ ਨਾਨਾ ਜੀ ਆਪਣੀ ਭੈਣ ਨੂੰ ਮਿਲਣ ਵਾਸਤੇ ਗਏ ਹੋਏ ਸਨ ਤੇ ਉਹਨਾਂ ਦੇ ਭੈਣ ਜੀ ਨੇ ਕਿਹਾ, ਹੋਰ ਸਮਾਰੋਹ? ਕਹਿਣ ਲੱਗੇ, ਨਹੀਂ, ਅੰਮ੍ਰਿਤਸਰ ਘਰ ਦੇ ਵਿੱਚ ਇੱਕ ਮਹਿਮਾਨ ਆ ਰਹੇ ਨੇ, ਉਹਨਾਂ ਦਾ ਸਨਮਾਨ ਕਰਨ ਲਈ ਅੱਗੋਂ ਜਾਣਾ ਪੈਣਾ। ਉਹ ਕੌਣ ਮਹਿਮਾਨ ਸਨ? ਭਾਈ ਵੀਰ ਸਿੰਘ ਦਾ ਜਨਮ ਹੋਣ ਵਾਲਾ ਸੀ, ਔਰ ਜਿਸ ਵੇਲੇ ਜਨਮ ਹੋਇਆ ਸੀ ਤੇ ਜਨਮ ਲੈਂਦਿਆਂ ਸਾਰ ਉਹਨਾਂ ਨੇ ਫਤਿਹ ਗਜਾਈ ਸੀ ਤੇ ਦੱਸਿਆ ਸੀ ਕਿ ਬੜੇ ਮਹਾਂਪੁਰਖ ਆਇਆ, ਇਹਨਾਂ ਨੇ ਬੜੀ ਦੇਣ ਦੇਣੀ ਆ ਪੰਥ ਨੂੰ, ਔਰ ਠੀਕ ਹੀ ਉਹਨਾਂ ਨੂੰ ਛੇਵਾਂ ਦਰਿਆ ਕਿਹਾ ਗਿਆ। ਗੁਰੂ ਕੇ ਪਿਆਰੇ, ਮੈਂ ਅਰਜ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਬਾਰੇ ਵੀ ਉਹਨਾਂ ਨੇ ਗੁਰਬਾਣੀ ਦਾ ਵਿਆਕਰਨ ਲਿਖਿਆ ਹੈ, ਪਰ ਉਹਨਾਂ ਦਾ ਇੱਕ ਸ਼ਾਗਿਰਦ ਸ਼੍ਰੀਮਾਨ ਗਿਆਨੀ ਹਰਕੀਰਤ ਸਿੰਘ ਜੀ ਚੰਡੀਗੜ੍ਹ ਰਿਹਾ ਕਰਦੇ ਸਨ, ਉਹਨਾਂ ਨੇ ਕਿਤਾਬਾਂ ਵੀ 3-4 ਲਿਖੀਆਂ, ਜਿਹਨਾਂ ਦੇ ਮੈਂ ਦਰਸ਼ਨ ਕੀਤੇ, ਇੱਕ ਨੂੰ ਚੰਗੀ ਤਰ੍ਹਾਂ ਪੜ੍ਹਿਆ। ਇੱਕ ਕਿਤਾਬ ਦਾ ਨਾਂ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਨ, ਉਹਨਾਂ ਦੇ ਸ਼ਾਗਿਰਦ ਨੇ ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖੀ ਵਿਆਕਰਨ ਨੂੰ ਰੱਦ ਕਰਤਾ। ਉਹ ਲਿਖਦੇ ਨੇ ਵੀ ਭਾਈ ਸਾਹਿਬ ਸਿੰਘ ਜੀ ਮੇਰੇ ਸਤਿਕਾਰਯੋਗ ਉਸਤਾਦ ਹੋਏ ਨੇ, ਪਰ ਜਦੋਂ ਉਹਨਾਂ ਨੇ ਗੁਰਬਾਣੀ ਦਾ ਵਿਆਕਰਨ ਲਿਖਿਆ ਉਸ ਵੇਲੇ ਉਹ ਆਪ ਭਾਸ਼ਾ ਵਿਗਿਆਨੀ ਨਹੀਂ ਸਨ ਤੇ ਨਾ ਹੀ ਭਾਸ਼ਾ ਵਿਗਿਆਨੀਆਂ ਨੇ ਇੱਥੋਂ ਤੱਕ ਇੰਨੀ ਤਰੱਕੀ ਕੀਤੀ ਸੀ। ਉਹ ਲਿਖਦੇ ਨੇ ਵੀ ਮੈਂ ਭਾਸ਼ਾ ਵਿਗਿਆਨ ਤੇ PhD ਕੀਤੀ ਆ, ਤੇ ਦੂਸਰਾ ਕਾਰਨ ਵੀ ਜਿਸ ਬੋਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 5ਵੇਂ ਜਾਮੇ ਤੱਕ ਬਾਣੀ ਆ, ਮੇਰਾ ਜਨਮ ਉਸ ਇਲਾਕੇ 'ਚ ਹੋਇਆ। ਵੇਖੋ ਗੁਰਬਾਣੀ 'ਚ ਬਚਨ ਆਉਂਦੇ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਂਝ ਪਾਤ ਕਾਹੂ ਸਿਉ ਨਾਹੀ। ਸਾਂਝਾ ਸ਼ਬਦ ਆ ਨਾ ਜਿਹੜਾ, ਉਹ ਗਿਆਨੀ ਹਰਕੀਰਤ ਸਿੰਘ ਜੀ ਲਿਖਦੇ ਨੇ ਵੀ ਬਾਣੀ ਵਿੱਚ ਸੱਸੇ ਉੱਪਰ ਬਿੰਦੀ ਕਿਉਂ ਨਹੀਂ ਲਿਖੀ ਗਈ? ਉਹ ਕਹਿੰਦਾ ਵੀ ਜਿਸ ਇਲਾਕੇ ਦੀ ਬੋਲੀ 'ਚ ਬਾਣੀ ਉਚਾਰੀ ਗਈ ਆ, ਉਸ ਇਲਾਕੇ ਦੇ ਲੋਕ ਹੁਣ ਵੀ ਚੜ੍ਹਦੇ ਪੰਜਾਬ 'ਚ ਆ ਕੇ ਕਰਨਾਲ ਦੇ ਇਲਾਕੇ 'ਚ ਕੋਈ ਬੈਠੇ ਨੇ, ਅੱਜ ਵੀ ਉਹਨਾਂ ਕੋਲ ਜਾਓ ਤੇ ਉਹ ਸਾਂਝਾ ਨਹੀਂ ਕਹਿਣਗੇ, ਸਾਝਾ ਕਹਿਣਗੇ। ਸਾਝਾ, ਸਾਝ, ਸਾਂਝ ਨਹੀਂ ਬੋਲਦੇ, ਬਿੰਦੀ ਨਹੀਂ ਲਾਉਂਦੇ। ਔਰ ਦੂਸਰਾ, ਉਹ ਸ਼ਾਹੂਕਾਰ ਨਹੀਂ ਕਹਿੰਦੇ, ਸਾਹੂਕਾਰ ਕਹਿਣਗੇ, ਤੁਸੀਂ ਮਿਲ ਕੇ ਵੇਖ ਸਕਦੇ ਹੋ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਉਚਾਰਨ ਨਹੀਂ ਕਰਦੇ ਹੋ, ਉਹਨਾਂ ਦੀ ਬੋਲੀ ਹੈ। ਇਸ ਵਾਸਤੇ ਸਤਿਗੁਰਾਂ ਨੇ ਬੋਲ ਚਾਲ ਦੀ ਬੋਲੀ ਵਿੱਚ ਬਾਣੀ ਉਚਾਰੀ ਹੈ, ਅਰਥ ਕਰਨ ਲੱਗਿਆਂ ਅਸੀਂ ਕਰ ਸਕਦੇ ਹਾਂ। ਜਾਂ ਅੱਜ ਕੱਲ੍ਹ ਸਾਨੂੰ ਮਹਿਸੂਸ ਹੁੰਦਾ ਵੀ ਪਾਠ ਸੁਭਾਏ ਮਾਨ ਨਹੀਂ ਬਣਦਾ ਜੇ ਬਿੰਦੀ ਨਾ ਲਾਈਏ, ਪਰ ਹਰ ਥਾਂ 'ਤੇ ਬਿੰਦੀ ਨਹੀਂ ਲੱਗ ਸਕਦੀ, ਕਈ ਵਾਰੀ ਬਿੰਦੀ ਲਾਉਣ ਨਾਲ ਅਰਥ ਗਲਤ ਹੋ ਜਾਏਗਾ। ਫਰੀਦ ਜੀ ਦਾ ਇੱਕ ਬਚਨ ਹੈ ਸਲੋਕਾਂ 'ਚ, ਭਈ ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਝਣ। ਇਹਦਾ ਅਰਥ ਹੈ ਸਾਈ, ਸਾਈ ਮਾਨੇ ਉਹ ਜੇ ਬਿੰਦੀ ਲਾ ਦਿਓਗੇ ਤਾਂ ਅਰਥ ਬਣ ਜਾਏਗਾ ਸਾਈਂ, ਸਾਈਂ ਤੋਂ ਮਤਲਬ ਪ੍ਰਮਾਤਮਾ। ਜਾਏ ਸੰਭਾਲ, ਕਿੱਥੇ ਜਾ ਕੇ ਸੰਭਾਲਣਾ ਪਰਮੇਸ਼ਵਰ ਨੂੰ, ਉਹ ਤਾਂ ਸਭਨੀ ਥਾਈ ਆ। ਇਸ ਕਰਕੇ ਅਰਥ ਆ ਸਾਈ, ਜਾਏ ਮੈਨੇ ਜਗ੍ਹਾ, ਜਗ੍ਹਾ ਮੈਨੇ ਥਾਂ, ਉਹ ਟਿਕਾਣਾ ਸੰਭਾਲ ਮੈਨੇ, ਚੇਤੇ ਕਰ, ਯਾਦ ਕਰ, ਜਿੱਥੇ ਹੀ ਤੋਂ ਵੰਝਣਾ, ਜਿੱਥੇ ਅਖੀਰ ਨੂੰ ਤੂੰ ਜਾਣਾ ਹੈ। ਇਸ ਵਾਸਤੇ ਗੁਰਬਾਣੀ ਜਿਹੜੀ ਹੈ ਇਹ ਸਾਡੀ ਮਰਜ਼ੀ ਦੀ ਜਿਹੜੀ ਬੋਲੀ, ਥਾਵਾਂ ਥਾਵਾਂ ਦੀ ਬੋਲੀ ਵੱਖਰੀ ਵੱਖਰੀ ਆ। ਫਿਰ ਅੱਜ ਜਿਸ ਥਾਂ ਤੇ ਬੈਠੇ ਹੋਈਏ ਗੌਰ ਫਰਮਾਓ ਵੀ ਮਾਝੇ ਚ, ਤਾਂ ਉੱਥੋਂ ਕੋਈ ਮਨੁੱਖ 50 ਸਾਲਾਂ ਬਾਅਦ ਉੱਠ ਕੇ ਚਲੇ ਜਾਣਗੇ, ਉੱਥੇ ਨਵੇਂ ਆ ਕੇ ਬਹਿ ਜਾਣਗੇ, ਉਹਨਾਂ ਦੀ ਬੋਲੀ ਰਲਗੱਡ ਹੋ ਜਾਏਗੀ, ਉਹ ਬੋਲੀ 50 ਸਾਲਾਂ ਬਾਅਦ ਇਲਾਕੇ ਦੀ ਬਦਲ ਜਾਏਗੀ। ਥਾਵਾਂ ਥਾਵਾਂ ਦੀ ਬੋਲੀ ਵੱਖਰੀ, ਇੱਕੋ ਹੀ ਥਾਂ ਦੀ ਬੋਲੀ ਆਉਣ ਵਾਲੇ ਸਮੇਂ 'ਚ ਉਹ ਨਹੀਂ ਰਹੇਗੀ। ਇਸੇ ਤਰ੍ਹਾਂ ਸਾਡੀਆਂ ਬੋਲੀਆਂ ਬਦਲ ਗਈਆਂ, ਪਰ ਪੁਰਾਣੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਦਾ ਅਸੀਂ ਉਚਾਰਨ ਨਹੀਂ ਕਰਦੇ, ਵਰਤੋਂ ਨਹੀਂ ਕਰਦੇ, ਯੂਜ ਨਹੀਂ ਕਰਦੇ ਉਹਨਾਂ ਸ਼ਬਦਾਂ ਨੂੰ, ਪਰ ਹੈ ਬੜੇ ਵਧੀਆ। ਤੇ ਕਈ ਵਾਰ ਅਸੀਂ ਸਹੀ ਸ਼ਬਦ ਦੇ ਅਰਥ ਵੀ ਗਲਤ ਕੱਢ ਲੈਂਦੇ ਆਪਣੀ ਮਰਜ਼ੀ ਨਾਲ। ਹੁਣ ਕਿਸੇ ਨੂੰ ਕਹਿ ਦਈਏ ਫਲਾਨੀ ਫਲਾਨੇ ਦੀ ਰੰਨ, ਤਾਂ ਇਹ ਗਲਤ ਸ਼ਬਦ ਨਹੀਂ ਹੈ, ਪਰ ਅੱਜ ਕੱਲ੍ਹ ਕੋਈ ਗੁੱਸਾ ਕਰੇਗਾ ਵੀ ਤੂੰ ਰੰਨ ਕਹਿੰਦਾ ਵਾ ਕੀ ਗੱਲ। ਬਾਣੀ ਚ ਬਚਨ ਹੈ ਰੰਨਾਂ ਹੋਈਆਂ ਬੋਧੀਆਂ, ਰੰਨਾਂ ਮੈਨੇ ਪਤਨੀਆਂ, ਇਸਤਰੀਆਂ, ਬੀਬੀਆਂ, ਰੰਨ ਸ਼ਬਦ ਗਲਤ ਨਹੀਂ ਹੈ। ਇਸ ਵਾਸਤੇ ਬਕਣਾ, ਬਕਣਾ ਕਹਿੰਦਾ ਬਕਣਾ ਬਹੁਤਾ, ਪਰ ਬਕਣਾ ਬੋਲਣ ਦਾ ਨਾਂ, ਬਕਤਾ ਬਣਿਆ ਬਕਣ ਤੋਂ ਹੀ, ਬਕਣਾ ਬੋਲਣ ਦਾ ਨਾਂ। ਇਸ ਲਈ ਇਲਾਕਿਆਂ ਵਿੱਚ ਕਈ ਭਾਸ਼ਾਵਾਂ ਦੇ ਬਚਨ ਬੋਲੇ ਜਾਂਦੇ ਨੇ। ਇੱਥੇ ਜਿਹੜੇ ਹੁਣ ਅੰਗਰੇਜ਼ੀ ਤੇ ਪੰਜਾਬੀ ਰਲਾ ਕੇ ਬੋਲ ਦਿੰਦੇ ਨੇ ਲੋਕ, ਸੁਰੋ ਵਿਚਾਰ। ਇਸ ਵਾਸਤੇ ਮੈਂ ਅਰਜ ਕਰ ਰਿਹਾ ਸੀ ਕਿ ਗੁਰਬਾਣੀ ਦਾ ਭਾਵੇਂ ਵਿਆਕਰਨ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ, ਪਰ ਅਧੂਰਾ ਹੈ, ਪੂਰਾ ਨਹੀਂ ਹੋ ਗਈ। ਉਹਨਾਂ ਦੇ ਉਸਤਾਦ ਨੇ, ਸ਼ਾਗਿਰਦ ਨੇ ਕਿਉਂਕਿ ਉਹਨੂੰ ਰੱਦ ਕਰ ਦਿੱਤਾ, ਪਰ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਲਈ ਸਿੱਖਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਕੋਈ ਫਾਰਮੂਲਾ ਇੱਕ ਨਹੀਂ ਹੈ ਤੇ ਜਿਹੜਾ ਹਰ ਥਾਂ ਤੇ ਲੱਗੇਗਾ, ਨਹੀਂ, ਕੋਈ ਇੱਕ ਸੂਤਰ ਨਹੀਂ ਹੈ ਤੇ ਇਸ ਢੰਗ ਨਾਲ ਹੀ ਮੈਂ ਇੱਕ ਸੂਤਰ ਜਾਣ ਲਵਾਂ ਤੇ ਸਾਰੀ ਬਾਣੀ ਦੇ ਤਾਂ ਹੀ ਉਸੇ ਤਰ੍ਹਾਂ ਪੜ੍ਹ ਲਵਾਂਗਾ, ਨਹੀਂ। ਸਾਰੀ ਬਾਣੀ ਨੂੰ ਪੜ੍ਹਨ ਲਈ, ਕਿਉਂਕਿ ਅਨੇਕਾਂ ਬੋਲੀਆਂ ਵਿੱਚ ਹੈ, ਸੰਸਕ੍ਰਿਤ ਵੀ ਹੈ, ਗੁਜਰਾਤੀ ਵੀ ਹੈ, ਇੱਥੇ ਸਾਧ ਭਾਸ਼ਾ ਪ੍ਰਕਿਰਤ ਵੀ ਹੈ, ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨੂੰ ਗੁਰਮੁਖੀ ਅੱਖਰਾਂ 'ਚ ਲਿਖਿਆ ਹੋਇਆ। ਇੱਕੋ ਹੀ ਸ਼ਬਦ ਕਰਮ, ਜੇ ਹੋਵੇ ਫਾਰਸੀ ਦਾ ਤੇ ਇਹਦਾ ਅਰਥ ਹੋਵੇਗਾ ਬਖਸ਼ਿਸ਼, ਜੇ ਕਰਮ ਸ਼ਬਦ ਹੋਵੇ ਸੰਸਕ੍ਰਿਤ ਦਾ ਤੇ ਇਹਦਾ ਅਰਥ ਹੋਵੇਗਾ ਕਰਨਾ, ਜਿਹੜੇ ਕਰੀਦੇ ਹਨ ਕਰਮ, ਉਹ ਕਰਮ ਬਣ ਗਏ, ਕਰਨ ਤੋਂ ਕਰਮ ਸ਼ਬਦ ਬਣ ਗਿਆ। ਰਹੋ ਵਿਚਾਰ, ਇਸ ਵਾਸਤੇ ਜਿਹੜਾ ਧਣੀ ਸ਼ਬਦ ਹੈ ਸਾਡੇ ਪੰਜਾਬ 'ਚ ਮਾਝੇ ਮਾਲਵੇ 'ਚ ਧਣੀ ਸ਼ਾਹੂਕਾਰ ਦਾ ਵਾਚਕ ਹੈ, ਤੇ ਗੁਜਰਾਤ ਚਲੇ ਜਾਈਏ ਗੁਜਰਾਤ ਸੂਬੇ 'ਚ ਤੇ ਉੱਥੇ ਧਣੀ ਪਤੀ ਦਾ ਵਾਚਕ ਹੈ ਬਣ ਜਾ ਰਿਹਾ। ਧਣੀ ਵੀ ਹੋਣਾ ਪਾਟ ਪਟੰਬਰ ਭਾਹੀ ਸਿੱਤੀ ਜਾਲੇ, ਗੁਜਰਾਤ ਦੀ ਬੋਲੀ ਹੈ। ਇੱਕ ਡੂਮ ਭਾਸ਼ਾ ਵੀ ਬਾਣੀ 'ਚ, ਜਿਹੜੀ ਰਾਏ ਬਲਵੰਡ ਤੇ ਸੱਤੇ ਡੂਮ ਨੇ ਵਾਰ ਉਚਾਰੀ ਹੈ, ਉਹਦਾ ਉਚਾਰਨ ਇੰਜ ਅਸਲ ਵਿੱਚ, ਜਾਂ ਸੁੱਧ ਉਸ ਤਾਂ ਲੈਣਾ ਟਿਕੇ ਹੋਣ। ਹੁਣ ਜੇ ਇੰਜ ਕੋਈ ਬੋਲੇ ਤਾਂ ਕਹੇਗਾ ਫਿਰ ਪਾਗਲ ਹੋ ਗਿਆ ਕਿਵੇਂ ਬੋਲਦਾ, ਪਰ ਹੈ ਡੂਮਾਂ ਦੀ ਭਾਸ਼ਾ ਮਰਾਸੀਆਂ ਦੀ, ਉਹਨਾਂ ਨੇ ਆਪਣੀ ਭਾਸ਼ਾ ਵਿੱਚ ਇਹ ਵਾਰ ਉਚਾਰੀ ਹੈ। ਇਸ ਵਾਸਤੇ ਗੁਰਬਾਣੀ ਦਾ ਗਿਆਨ ਸਮਝਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਰਹੋ ਵਿਚਾਰ, ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਇੰਨੇ ਕੁ ਬਚਨਾਂ ਦੇ ਅਰਥ ਹੋਏ ਨੇ। ਅੱਗੋਂ ਸਤਿਗੁਰੂ ਜੀ ਜਿਵੇਂ ਜਿਵੇਂ ਰਹਿਮਤ ਕਰਨਗੇ, ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਆਪ ਜੀ ਕਥਾ ਨੂੰ ਵਿਚਾਰ ਵਿਚਾਰ ਕੇ ਆਪਾਂ ਸੁਣ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੇ ਉਮੇਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।